ਦੇ ਵਿੱਚੋਂ ਅਸੀਂ ਸੁਣਦੇ ਹਾਂ ਸੁਨੀਲ ਜਾਖੜ ਸਾਹਿਬ, ਉਹ ਵੀ ED ਦੇ ਮੁੱਦੇ ਦੇ ਉੱਤੇ ਉਹਨਾਂ ਨੇ ਵੀ ਅੱਜ ਜਿਹੜੇ ਨੇ ਉਹ ਵੀ ਬਿਆਨ ਇਸ ਵੇਲੇ ਦੇ ਰਹੇ ਨੇ।
ਸਮੇਂ ਤੋਂ ਸਭ ਤੋਂ ਬੜੀ ਬਾਤ ਹੈ ਕਿ ਇਸ ਘਰ ਕੇ ਮੁਖੀਆ, ਇਸ ਪਾਰਟੀ ਕੇ ਮੁਖੀਆ ਕੇਜਰੀਵਾਲ ਸਾਹਿਬ ਕੋ ਜ਼ਮਾਨਤ ਪੇ ਆਉਣਾ ਪੜਾ ਹੈ। ਜਬ ਕੋਰਟ ਮੇਂ ਉਨ੍ਹੋਂਨੇ ਇਸ ਸਮਨਸ ਕੋ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਬਤਾ ਕੇ ਚੈਲੇਂਜ ਕੀਆ ਥਾ, ਆਜ ਫਿਰ ਉਨਕੇ ਸਮਨ ਗਏ ਹੋਏ ਹੈ। ਤੋ ਵੋ ਕਹਤੇ ਨੇ ਜੀ ਅਬ ਉਸ ਕਾਨੂੰਨ ਕਾ ਜੋ ਸਟ੍ਰਕਚਰ ਹੈ ਵੋ ਧੀਰੇ ਧੀਰੇ ਕਸਤਾ ਜਾ ਰਹਾ ਹੈ, ਔਰ ਸਭ ਕੋ ਹਿਸਾਬ ਕਿਤਾਬ ਲੇਖਾ ਜੋਖਾ, ਵੈਸੇ ਤੋ ਕਹਤੇ ਲੇਖਾ ਜੋਖਾ ਉਪਰ ਵਾਲੇ ਦੇ ਘਰੇ ਜਾ ਕੇ ਹੋਣਾ, ਪਰ ਇਹ ਲੇਖੇ ਜੋਖੇ ਤੋ ਯਹੀ ਹੋਂਗੇ ਸਾਹਿਬ, ਜੋ ਯਹਾਂ ਪੇ ਇਨ ਲੋਗੋ ਨੇ ਜੋ ਸੋ ਕਾਲਡ ਕੱਟਰ ਇਮਾਨਦਾਰ ਪਾਰਟੀ ਥੀ, ਇਸਕਾ ਅਸਲ ਚਿਹਰਾ ਲੋਗੋ ਕੇ ਸਾਹਮਣੇ ਸਪਸ਼ਟ ਹੋਣੇ ਜਾ ਰਹਾ ਹੈ ਸਾਹਿਬ, ਚਾਹੇ ਇਸਕੇ ਅੰਦਰ ਜੋ ਵੀ ਇਸਕੋ ਰਾਜਨੀਤਿਕ ਰੰਗੇ ਦੇਣਾ ਚਾਹੇ, ਪਰ ਸੱਚਾਈ ਸੇ ਭਾਗ ਨਹੀਂ ਸਕਤੇ ਕਿ ਕਾਲੇ ਕਰਤੂਤੋਂ ਕਾ ਹਿਸਾਬ ਇਨਕੋ ਇਨਕੀ ਕਰਪਟ ਵੇਜ ਕਾ ਜੋ ਹਿਸਾਬ ਹੈ ਯਹੀ ਦੇਣਾ ਪੜੇਗਾ।
ਰਾਹੁਲ ਗਾਂਧੀ ਨੇ ਬਿਆਨ ਲਿਆ ਹੈ ਕਿ
ਇਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਮੀਡੀਆ 'ਚ ਕਿਹਾ ਗਿਆ ਕਿ ਗਲਤ ਇਸਤੇਮਾਲ ਕੀਤਾ ਜਾ ਰਿਹਾ ED ਦਾ ਔਰ ਆਮ ਆਦਮੀ ਪਾਰਟੀ ਦੀ ਇਸ ਪ੍ਰੈਸ ਕਾਨਫਰੰਸ ਨੂੰ ਜਿਹੜੇ ਆ ਉਹ ਆਤਿਸ਼ੀ ਜਿਹੜੇ ਨੇ ਉਹ ਲੀਡ ਕਰ ਰਹੇ ਸੀਗੇ।
ਕੁਝ ਹੀ ਦੇਰ ਪਹਿਲੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਨੇ ਮੀਡੀਆ ਨੇ ਇੱਕ ਬਿਆਨ ਦਿੱਤਾ ਹੈ ਅਰਵਿੰਦ ਕੇਜਰੀਵਾਲ ਜੀ ਕੇ ਖਿਲਾਫ, ਇਹ ਕਿਆ ਜ਼ਮਾਨਾ ਆ ਗਿਆ ਹੈ ਕਿ ਅਬ ਦੇਸ਼ ਦੀ ਇਨਵੈਸਟੀਗੇਟਿਵ ਏਜੰਸੀ मीडिया में स्टोरी प्लांट कर रही, ईडी का ऐसा बयान देना ये साफ साफ दर्शाता है कि आज के दिन में ईडी और CBI भारतीय जनता पार्टी के गुंडे बन के रह गए हैं। ईडी के पास अरविंद केजरीवाल के खिलाफ एक पैसे का सबूत नहीं है, फिर भी सबूत ना होने के बावजूद समन पे समन जा रहे हैं। खुद ईडी कोर्ट जाती है, कोर्ट जाके ये समन कानूनी है कि गैर कानूनी है, अरविंद केजरीवाल जी का समन पे आना या ना आना सही है या गलत है, ईडी खुद कोर्ट गई, लेकिन ईडी कानून की प्रक्रिया का सम्मान नहीं करती है, ईडी इंतजार नहीं कर सकती है कि कोर्ट अपना फैसला दे, इसीलिए कभी समन देके कभी मीडिया में बयान देके ईडी अपना असली राजनीतिक रंग दिखा रही है। क्या सच्चाई है? सच्चाई ये है कि भारतीय जनता पार्टी को अरविंद केजरीवाल जी से डर लगता है, सच्चाई ये है कि प्रधानमंत्री नरेंद्र मोदी जी को अरविंद केजरीवाल जी से डर लगता है, और ये जो सारा ईडी और CBI का खेल चल रहा है ये सिर्फ और सिर्फ लोकसभा चुनाव से पहले अरविंद केजरीवाल जी को प्रचार से रोकने के लिए चल रहा है।
ਡਿਟੇਲ ਰਿਪੋਰਟ ਦੇਵਾਂਗੇ। CAA ਨੂੰ ਲੈ ਕੇ ਸੁਪਰੀਮ ਕੋਰਟ ਦਾ ਇੱਕ ਅਹਿਮ ਜਿਹੜੀ ਅਨਾਊਂਸਮੈਂਟ ਆਈ ਹੈ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ, ਬਹੁਤ ਸਾਰੀਆਂ ਹੋਰ ਖਬਰਾਂ ਨੇ, ਲੇਕਿਨ ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਆ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI bank GTA ਤੇ ਜ਼ਰੂਰ ਆਓ।
सोच रहे इस वीकेंड ब्रेकफास्ट कहाँ किया जाए? वेल लुक नो फर्दर, इंडिया टेस्ट ब्रांसन मेविस लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रांसन, कॉल देम नाउ एट 9054505959 पे, दैट इज 9054505959 पे।
इंसुलिन शुरू करन बारे सोच रहे हो? ट्रेसिबा दिन विच एक बार लिती जान वाली इंसुलिन है जो खुराक लैण दा लचकदार समा पेश करदी है। एना लम्मा के खुराकां दे विचकार घट्टो घट 8 घंटे दा वखवा हुंदा है। अते ट्रेसिबा लंबे समय लई कार्यशील इंसुलिन है जिस दी कैनेडा दे एंडोक्रोनोलॉजिस्ट द्वारा सब तो ज्यादा तजवीज दित्ती जांदी है। अपने डॉक्टर नु पुछो कि ट्रेसिबा तुहाडे लई सही है अते nowready.ca ते जाओ, nowready.ca।
You, Algoma, and the future of
the environment,
business,
science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
You are listening to WTOR 770 AM, Youngstown, Toronto.
अपने वखरे ते सुथरे लवाजमात दे नाल बनाओ अफ्तार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। ते फिर देर किस गल दी, आज जी जाओ रियल कैनेडियन सुपर स्टोर।
खिदमत जिम्मेदारी से बढ़कर عظیم عزت سے مسکراہٹ خوشی سے بڑھ کر تعلق رشتے سے بڑھ کر کیونکہ انڈس ہسپتال سے بڑھ کر اپنی زکات دیجیے پہلے سے بڑھ کر
یہ فارمیسی تے چھیتی نال کیتا گیا ایک اسیسمنٹ ہے یہ 2018 تو ہن تک 80,000 تو ود نرساں دی بھرتی ہے ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
Why Media ki team hogi live on location this Saturday yani March 23rd ko from 12 PM to 4 PM, that is 12 baje se 4 baje tak at the New Chalo Freshco in Scarborough. Your one stop shop hai for South Asian and Canadian groceries. While you're here, make sure to visit Carbon Farms ki fresh halal meat counter in store. Looking forward to seeing you at the New Chalo Freshco located at 2650 Lawrence Avenue in Scarborough, that is 2650 Lawrence Avenue in Scarborough. Chalo Freshco, variety, value, wah.
फ्रेश तंदूरी, वेज नॉन वेज LLBO ते ताजा लजीज खाने दा लुत्फ उठाओ। हफ्ते दे 7 दिन खुले ने, 24 आवर्स डेली। हुन सर्व करदे ने तुहानू दो लोकेशन तो क्वीन स्ट्रीट एंड कैनेडी दी इंटरसेक्शन ते। कॉल करो 905-874-0111 अते सेकंड लोकेशन है ब्रेमली एंड बवेर दी इंटरसेक्शन ते। कॉल कर सकदे हो 905-792-1711 ते। रात नू सेलिब्रेशन करनी है बर्थडे एनिवर्सरी तां अज ही पहुंचो फ्रेश तंदूरी ते। तुहानू इत्थे फ्रेशली बेक्ड केक्स भी मिलेंगे अते अमेजिंग वैरायटी है खाने अते ड्रिंक्स दी। हुन एंजॉय करो फ्रेश तंदूरी 24 घंटे 7 दिन।
जायकेदार लजीजदार खाओ फ्रेश तंदूरी ते आओ, खाना लजीज हर दिल लजीज।
यू कैन लिसन टू द हेडलाइंस एनीवेयर but we bring you the story behind the headlines by group editor and CEO Yudhvir Jaswal only on South Asian Pulse. Call Yudhvir Jaswal 647-272-8182 or visit southasiandaily.com. South Asian
प्राइम टाइम चल रहा है, बिल्कुल खबरों का सिलसिला आगे बढ़ाते हैं, बातचीत का सिलसिला आगे बढ़ाते हैं। हमारे साथ मुबारक जी जुड़ चुके हैं, उनको वेलकम कर लेते हैं। मुबारक जी, वेलकम, कैसे हैं आप
जी? बहुत बढ़िया। सारा जी, आप कैसी हैं?
बिल्कुल बढ़िया मुबारक जी, जरूर बताएं सर्विसेज के बारे में, डील्स के बारे में एंड कौन से डिटेल्स लोकेशन भी जरूर शेयर करें, प्लीज गो
अहेड। जी जरूर सर जी, थैंक यू वेरी मच। सबसे पहले सभी लिसनर्स को, वाई मीडिया टीम को गुड मॉर्निंग। तो सर जैसे मैं कुछ एक दो वीक से बताता चला आ रहा था, जैसे मार्च ब्रेक में बहुत सारी प्रमोशन जो हमारे पास आई है उनका मैं जिक्र करना चाहूंगा, जो कि मैंने पहले इसका कंपैरिजन भी किया था कि उस तरह की प्रमोशन जो कभी ब्लैक फ्राइडे बॉक्सिंग वीक में भी नहीं, पिछली जो गुजरी उसमें भी नहीं आई, जो उससे भी बहुत ही अच्छी प्रमोशन है इस वक्त हमारे पास। मैं उनका थोड़ा सा आपको हाईलाइट दूंगा तो उससे आपको अंदाजा आ जाएगा कि ये कितनी अच्छी प्रमोशन है हमारे पास इस वक्त। $38 की यानी एवरेज है फोनों की, प्लान्स की अगर चार लाइंस लेते हैं, इसमें जरूरी नहीं कि आपने चार लाइंस लेनी है, इससे ज्यादा भी ले सकते हैं, कम भी ले सकते हैं। उसका फार्मूला मैं बता देता हूं कैसे वर्क करता है। फर्स्ट लाइन विल बी अ $50 एंड $50 इसमें होगा क्या कि 150 GB डाटा होगा और 1000 मिनट्स इंडिया के भी होंगे इसमें, और जितनी भी लाइनें इसमें ऐड करते जाएंगे वो 35 ईच लाइन होगी। इसमें कनाडा यूएस भी इंक्लूड होगा, रोमिंग कॉलिंग जो ट्रक ड्राइवर जाते हैं दोनों तरफ या बहुत ज्यादा ट्रैवल करते हैं यूएस में, तो उनके लिए ये $35 से कभी एक्स्ट्रा बिल नहीं आएगा। डजंट मैटर दे आर इन कनाडा दे आर यूएस, यूएस टू यूएस कॉल कर सकते हैं, यूएस टू कनाडा, कनाडा टू यूएस, डजंट मैटर, देयर विल बी नो बॉर्डर बिटवीन बोथ कंट्रीज। तो दोनों तरफ आप जितना मर्जी ट्रैवल करें कभी एक्स्ट्रा बिल नहीं आएगा, और 35 की जितनी मर्जी ऐड करें। और पहले ऐसे होता था कि $35 में कभी फोन ऐड नहीं करने देते थे, लेकिन इस वक्त ये है कि $50 से लेकर 35 की जितनी भी लाइनें हैं सभी लाइन्स में आपको फोन ऐड कर सकते हैं। उसमें फोन की प्राइस इस तरह है कि आईफोन अगर 15 लेते हैं जो कि तकरीबन $1200 वैल्यू का फोन, $10 में आपको मिल रहा है लीज पे, और दो साल के बाद 339 आपने पे करने हैं, तो आप अंदाजा लगा लें कि कितना चीप आपको पड़ेगा। तकरीबन 400 समथिंग में पड़ रहा है ये, तकरीबन 500 में पड़ रहा है ये $1200 का फोन। अगर आप 35 के साथ $10 ऐड करते हैं तो आईफोन 15 45 में आपको सेकंड लाइन में मिल रहा है। तो इसके अलावा अगर 15 प्रो लेते हैं तो $15 का है, और 15 प्रो मैक्स लेते हैं तो सिर्फ और सिर्फ $20 का। 15 प्रो मैक्स जो कि 2000 वैल्यू का फोन है आपको $20 में लीज में मिल रहा है इस वक्त, और 50 और 35 की लाइन में किसी में भी ऐड कर सकते हैं स्मॉल बिजनेस में। और इसके अलावा अगर आपको अल्ट्रा लेना है, सैमसंग अल्ट्रा S24 जो रिसेंटली लॉन्च हुआ है, अभी 2 महीने भी नहीं हुए, तो वो सिर्फ 20 में, और सैमसंग S24 पे बहुत ही एक्स्ट्रा स्पेशल प्राइस है, वो $5 में लीज पे मिल रहा है। तो बताने का मकसद है कि ये जो प्राइसेज मैं आज बता रहा हूँ ये बहुत ही स्पेशल है, मैंने ना कभी ये क्रिसमस टाइम पे बॉक्सिंग वीक पे सुनी है, ना कभी ये ब्लैक फ्राइडे पे इस तरह की प्राइसेज आई है, तो बहुत ही स्पेशल है ये, डे बाय डे ऑफर्स हैं। और इसके अलावा और बहुत सारी प्रमोशंस हैं, जैसे $1 के काफी सारे फोन लगे हुए सैमसंग के, और $5 $10 में बहुत सारी प्रमोशंस हैं, इसमें वन बाय वन जिक्र करना काफी डिटेल मांगेगा, तो मैं हाईलाइट बता देता हूँ। पिक्सल 7a जो है $1 का है, सैमसंग जो है A14 $1 का है, सैमसंग A54 $5 का है, तो इस तरह और बहुत सारे हैं। तो आप हमें कॉल कर सकते हैं या विजिट कर सकते हैं, और अगर कंज्यूमर प्लान लेते हैं तो उसमें हमारे पास 34 में 40 GB और 39 में 60 GB, $39 में 60 GB कैनेडा वाइड, और इसके बाद भी अनलिमिटेड है। इसी तरह 50 में 100 GB जो कंज्यूमर जिसमें बिजनेस नहीं है आपके पास, तो उसके उसमें ये प्लान आपको मिल सकते हैं। तो इन सभी प्लान के लिए आप जरूर कॉन्टेक्ट करना पड़ेगा वायरलेस प्लान पे, हमारा फोन नंबर है 9058404567, 9058404567, और हमारा एड्रेस है 380 बोवेड ड्राइव ईस्ट, जो कि कैनेडी और बोवेड मेन इंटरसेक्शन में होता है। अगर आप बोवेड पे ट्रेवल करते हैं, वेस्ट जाते हो, तो कैनेडी के फौरन बाद फ्रेस्को वाला प्लाजा आप मिस नहीं करते। इस प्लाजे में हम लोकेटेड हैं, सातों दिन खुले हैं, मंडे टू फ्राइडे 11 to 8 और वीकेंड पे 11 to 6। तो मैं सारा जी एक और बताना चाहूंगा कि अगर आपको बेल की और भी सर्विसेज चाहिए जिसमें इंटरनेट होम की, वो भी बहुत ही अच्छी प्रमोशंस लगी हुई हैं। इनके साथ हम $200 का गिफ्ट कार्ड दे रहे हैं। अगर बेल इंटरनेट चाहिए आपको तो $200 सिंगल इंटरनेट पे भी हम ऑफर कर रहे हैं। तो इन सभी सर्विसेज के लिए एक ही नंबर याद रखें, 9058404567, 9058404567। थैंक यू वेरी मच सारा जी टाइम देने का।
थैंक यू सो मच मुबारक जी, विश यू ऑल द वेरी बेस्ट।
थैंक यू
जी, जी
बहुत शुक्रिया जी। और रुक करते हैं सीधा हेडलाइंस पार्ट टू वाल। और नवजोत सिंह सिद्धू ਹੁਣਾਂ ਦੀ ਅਸੀਂ ਗੱਲ ਕਰ ਰਹੇ ਸੀਗੇ ਬ੍ਰੇਕ ਤੇ ਜਾਣ ਤੋਂ ਪਹਿਲਾਂ, ਔਰ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਕਿੰਨੇ ਪੈਸੇ ਮਿਲਦੇ ਨੇ ਅੱਜ ਕਮੈਂਟਰੀ ਦੇ ਵਿਚ, ਇਹਦੇ ਬਾਰੇ ਵੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਨਵਜੋਤ ਸਿੰਘ ਸਿੱਧੂ ਉਹਨਾਂ ਦੀ ਆਪਣੀ ਗੱਲ ਮੰਨੀਏ ਤੇ ਉਹਨਾਂ ਦਾ ਇੱਕ ਵਾਰ ਦਾਵਾ ਸੀਗਾ 25 ਲੱਖ ਰੁਪਿਆ ਰੋਜ਼ ਦਾ ਉਹਨਾਂ ਨੂੰ IPL ਦੇ ਵਿਚ ਕਮੈਂਟਰੀ ਕਰਨ ਦਾ ਮਿਲ ਰਿਹਾ ਸੀਗਾ। ਅੱਜ ਵੀ ਬੜੀ ਜ਼ਿਆਦਾ ਡਿਮਾਂਡ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਕਿ ਹਿੰਦੀ ਦੇ ਵਿਚ ਔਰ ਇੰਗਲਿਸ਼ ਦੇ ਵਿਚ ਦੋਨੋਂ ਹੀ ਲੈਂਗੁਏਜਸ ਦੇ ਵਿਚ ਬੜੀ ਕੰਫਰਟੇਬਲੀ ਇਸ ਵੇਲੇ ਕਮੈਂਟਰੀ ਕਰ ਸਕਦੇ ਨੇ, ਹਾਲਾਂਕਿ ਇਸ ਵਾਰ ਉਹਨਾਂ ਦਾ ਕੰਟਰੈਕਟ ਜਿਹੜਾ ਹਿੰਦੀ ਕਮੈਂਟਰੀ ਵਾਸਤੇ ਹੋਇਆ। ਲੇਕਿਨ 25 ਲੱਖ ਰੁਪਿਆ ਰੋਜ਼ ਦਾ ਕਿਆ ਵਾਕਿਆ ਹੀ ਇੰਨੇ ਪੈਸੇ? ਇਹ ਤੇ ਉਹਨਾਂ ਨੇ ਗੱਲ ਕੀਤੀ ਸੀ ਕਿ ਕਾਫੀ ਸਾਲ ਪਹਿਲਾਂ ਜਿਹੜੇ ਨੇ ਉਹਨਾਂ ਨੂੰ ਇੰਨੇ ਪੈਸੇ ਜਿਹੜੇ ਨੇ ਉਹ ਮਿਲਦੇ ਸੀਗੇ। ਸੋ ਅੱਜ ਉਹਨਾਂ ਦਾ ਕੰਟਰੈਕਟ ਕਿੰਨੇ ਦਾ ਹੋਇਆ ਇਹਦੇ ਬਾਰੇ ਕਈ ਤਰ੍ਹਾਂ ਦੀ ਰਿਪੋਰਟ ਆ ਰਹੀਆਂ ਨੇ, ਉਹ ਵੀ ਅੱਗੇ ਚੱਲ ਕੇ ਅਸੀਂ ਤੁਹਾਡੇ ਲਈ ਕਰਾਂਗੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦਾ ਅਹਿਮ ਫੈਸਲਾ ਜੋ ਸਾਹਮਣੇ ਆਇਆ। ਸੁਪਰੀਮ ਕੋਰਟ ਨੇ CAA ਦੇ ਮਾਮਲੇ ਦੇ ਵਿਚ, ਇੰਡੀਆ ਦੇ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ 19 ਅਪ੍ਰੈਲ ਨੂੰ ਸਰਕਾਰ ਜਿਹੜੀ ਹੈ ਪੂਰੇ ਡਾਕੂਮੈਂਟ ਜਿਹੜੀ ਆ ਉਹ ਲੈ ਕੇ ਪੇਸ਼ ਹੋਏ। ਅਸੀਂ ਦੱਸ ਦਈਏ ਕਿ CAA ਦੇ ਮਾਮਲੇ ਦੇ ਵਿਚ ਜਿੱਥੇ ਸਰਕਾਰ ਦਾ, ਇੰਡੀਅਨ ਗਵਰਨਮੈਂਟ ਦਾ ਦਾਅਵਾ ਹੈਗਾ ਕਿ ਇਹ ਕਾਨੂੰਨ ਵਧੀਆ ਕਾਨੂੰਨ ਹੈ, ਲੇਕਿਨ ਬਹੁਤ ਸਾਰੀਆਂ ਜਿਹੜੀਆਂ ਉਹਦੇ ਖਿਲਾਫ ਪਟੀਸ਼ਨ ਜਿਹੜੀਆਂ ਨੇ ਉਹ ਦਾਖਲ ਹੋਈਆਂ ਸੀਗੀਆਂ, ਜਿਹਦੇ ਕਾਰਨ ਕਿ ਹੁਣ ਸੁਪਰੀਮ ਕੋਰਟ ਨੇ ਇਹ ਅਹਿਮ ਅਨਾਊਂਸਮੈਂਟ ਕੀਤੀ ਹੈ। ਸੋ ਅਸੀਂ ਲਗਾਤਾਰ ਤੁਹਾਨੂੰ ਅਪਡੇਟਡ ਰੱਖਾਂਗੇ ਕਿ ਇਹਦੇ ਨਾਲ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਏਗਾ ਔਰ CAA ਦੇ ਇਸ ਕਾਨੂੰਨ ਦੇ ਵਿਚ ਹੁਣ ਸੁਪਰੀਮ ਕੋਰਟ ਜੋ ਗੱਲ ਕਰ ਰਹੀ ਹੈ ਉਹਦੇ ਨਾਲ ਕੀ BJP ਨੂੰ ਕੋਈ ਫਰਕ ਪਏਗਾ, ਕਿਉਂਕਿ ਅਸੀਂ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਹੈਗਾ ਕਿ 19 ਅਪ੍ਰੈਲ ਤੋਂ ਪਹਿਲਾਂ ਜਦੋਂ ਇਲੈਕਸ਼ਨ ਦੀ ਜਿਹੜੀ ਡੇਟ ਹੈਗੀ ਹੈ ਉਸ ਤੋਂ ਪਹਿਲਾਂ ਸਾਰੇ ਡਾਕੂਮੈਂਟ ਦਾਖਲ ਕੀਤੇ ਜਾਣ। ਔਰ ਜਿਹੜੀਆਂ ਪਟੀਸ਼ਨ ਆਈਆਂ ਨੇ ਉਹ ਕਿੰਨੀਆਂ ਪਟੀਸ਼ਨ ਨੇ, 237 ਮੰਨਿਆ ਜਾ ਰਿਹਾ ਕਿ ਟੋਟਲ ਪਟੀਸ਼ਨ ਆਈਆਂ ਸੀ ਉਹਦੇ ਵਿੱਚੋਂ ਕਿੰਨੀਆਂ ਖਾਰਿਜ ਹੁੰਦੀਆਂ ਕਿੰਨੀਆਂ ਅੱਗੇ ਜਾਂਦੀਆਂ ਇਹ ਵੀ ਅਸੀਂ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਇਹ ਪਟੀਸ਼ਨ ਕਹਿ ਕੀ ਰਹੀਆਂ ਨੇ, ਪਟੀਸ਼ਨ ਕਹਿ ਰਹੀਆਂ ਨੇ ਕਿ ਜਿਹੜਾ ਇਹ CAA ਦਾ ਕਾਨੂੰਨ ਹੈ ਕੋਈ ਪਟੀਸ਼ਨ ਕਹਿ ਰਹੀ ਹੈ ਗੈਰ ਕਾਨੂੰਨੀ ਹੈ, ਕੋਈ ਕਹਿ ਰਿਹਾ ਡਿਸਕ੍ਰਿਮੀਨੇਟਰੀ ਹੈਗਾ ਔਰ ਇਹਦੇ ਵਿੱਚ ਬਹੁਤ ਸਾਰੇ ਅਲੱਗ ਅਲੱਗ ਲੋਕਾਂ ਨੇ ਜਿਹੜੀ ਹੈ CAA ਦੇ ਖਿਲਾਫ਼ ਜਿਹੜੀਆਂ ਪਟੀਸ਼ਨ ਜਿਹੜੀਆਂ ਨੇ ਉਹ ਦਾਖਲ ਕੀਤੀਆਂ ਨੇ। ਔਰ ਹੁਣ ਅਸੀਂ ਗੱਲ ਕਰਦੇ ਹਾਂ ਉਸ ਖਬਰ ਦੀ ਜੋ ਯੂਰਪ ਤੋਂ ਲੈ ਕੇ, ਅਮਰੀਕਾ ਤੋਂ ਲੈ ਕੇ, ਕੈਨੇਡਾ, ਇੰਡੀਆ, ਦੁਨੀਆਂ ਦੇ ਵਿੱਚ ਐਸਾ ਕੋਈ ਮੀਡੀਆ ਨਹੀਂ ਹੈ ਜੋ ਇਹਦੇ ਬਾਰੇ ਚਰਚਾ ਕਰ ਰਿਹਾ। ਅਸੀਂ ਇਸ ਵੀਕਐਂਡ ਮੈਂ ਬੜੀ ਇੱਕ ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕੀਤੀ ਸੀਗੀ। ਮਾਮਲਾ ਹੈਗਾ ਪ੍ਰਿੰਸੈਸ ਆਫ ਵੇਲਸ ਕੈਥਰੀਨ, ਜਿਨ੍ਹਾਂ ਨੂੰ ਅਸੀਂ ਖੇਟ ਮਿਡਲਟਨ ਵੀ ਕਹਿੰਦੇ ਹਾਂ। ਇਟ ਹੈਜ਼ ਬੀਨ ਅ ਪ੍ਰੋਲੋਂਗਡ ਐਬਸੈਂਸ, ਪਬਲਿਕ ਵਿਊ ਦੇ ਵਿੱਚ ਉਹ ਨਜ਼ਰ ਨਹੀਂ ਆਏ ਜਿਹਦੇ ਕਾਰਨ ਕਿ ਬਹੁਤ ਸਾਰੀਆਂ ਕੌਂਸਪਰੇਸੀਜ਼ ਵੀ ਬਾਹਰ ਫਲੋਟ ਕੀਤੀਆਂ ਜਾ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਮੈਂ ਬਰੀਫ ਦੇ ਵਿੱਚ ਤੁਹਾਨੂੰ ਬੈਕਗਰਾਉਂਡ ਦੱਸਦਾ। ਵੈਸੇ ਡਿਟੇਲ ਰਿਪੋਰਟ ਸਾਡੀ ਵਿਦ ਪਿਕਚਰਸ ਵਿਦ ਵੀਡੀਓਜ਼ ਅਸੀਂ ਚੈਨਲ ਵਾਈ ਤੇ ਪੇਸ਼ ਕੀਤੀ ਸੀਗੀ, ਰੇਡੀਓ ਤੇ ਸਮਾਂ ਘੱਟ ਹੈ ਇਸ ਲਈ ਮੈਂ ਬਰੀਫ ਤੁਹਾਡੇ ਲਈ ਪੇਸ਼ ਕਰ ਰਿਹਾ। ਮਾਮਲਾ ਹੈਗਾ ਪਿਛਲੇ ਸਾਲ ਸਪਟੰਬਰ ਤੋਂ ਜਦੋਂ ਕਿ ਕੁੰਗਲੀ ਦੇ ਵਿੱਚ ਸੱਟ ਲੱਗੀ ਸੀਗੀ, ਕੇਟ ਮਿਡਲਟਨ ਨੇ ਦੱਸਿਆ ਠੀਕ ਹੈ। ਉਸ ਤੋਂ ਬਾਅਦ ਪਿਛਲੇ ਸਾਲ ਕ੍ਰਿਸਮਸ ਦੇ ਵਿੱਚ ਉਹ ਨਜ਼ਰ ਵੀ ਆਏ ਕੇਟ ਮਿਡਲਟਨ, ਔਰ ਉਸ ਤੋਂ ਬਾਅਦ ਫਿਰ ਅਨਾਊਂਸਮੈਂਟ ਹੋ ਗਈ ਕਿ ਉਹ ਹਜੇ ਇੱਕ ਐਂਬੂਲੈਂਸ ਗਈ ਸੀਗੀ ਜਿਹੜੇ ਕਿ ਇੱਕ ਲੰਡਨ ਦੇ ਹਾਸਪਿਟਲ ਚ ਗਈ, ਔਰ ਉਸ ਤੋਂ ਬਾਅਦ ਅਨਾਊਂਸਮੈਂਟ ਹੋਈ ਕਿ ਪ੍ਰਿੰਸੈਸ ਆਫ ਵੇਲਸ ਜਿਹੜੇ ਕੇਟ ਮਿਡਲਟਨ ਹੈਗੇ ਉਹ ਈਸਟਰ ਤੋਂ ਬਾਅਦ ਹੀ ਹੁਣ ਆਪਣੀਆਂ ਪਬਲਿਕ ਡਿਊਟੀਆਂ। ਇਹ ਅਨਾਊਂਸਮੈਂਟ ਇੰਨੀ ਇੰਪੋਰਟੈਂਟ ਕਿਉਂ ਹੈ ਔਰ ਕਿਉਂ ਦੁਨੀਆ ਭਰ ਦੇ ਵਿੱਚ ਇਹਦਾ ਚਰਚਾ ਹੈ? ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਇਸ ਵੇਲੇ ਇੰਗਲੈਂਡ ਦੇ ਰਾਜਾ ਨੇ ਕਿੰਗ ਚਾਰਲਸ, ਉਹ ਕੈਂਸਰ ਦੀ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈਗੀ ਹੈ ਔਰ ਉਹਨਾਂ ਦੀ ਉਮਰ ਵੀ ਹੋ ਚੁੱਕੀ ਹੈ। ਕਿੰਗ ਚਾਰਲਸ ਤੋਂ ਬਾਅਦ ਜੇ ਰਾਜਗੱਦੀ ਜਿਹਨੂੰ ਮਿਲੇਗੀ ਉਹਦੇ ਵਿੱਚ ਇੱਕ ਬੜਾ ਅਹਿਮ ਨਾਮ ਇਸ ਸਮੇਂ ਪ੍ਰਿੰਸ ਵਿਲੀਅਮਸ ਦਾ ਹੈ। ਪ੍ਰਿੰਸ ਵਿਲੀਅਮਸ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਕੈਥਰੀਨ, ਜਿਹੜੀ ਕਿ ਪ੍ਰਿੰਸੈਸ ਆਫ ਵੇਲਸ ਹੈਗੀ ਇਸ ਵੇਲੇ, ਕੈਥਰੀਨ ਜਾਂ ਕੇਟ ਮਿਡਲਟਨ, ਉਹ ਬ੍ਰਿਟੇਨ ਦੀ ਅਗਲੀ ਰਾਣੀ ਬਣ ਸਕਦੇ। ਹੁਣ ਇਸ ਕਾਰਨ ਸਾਰੀ ਸਪੋਟਲਾਈਟ ਜਿਹੜੀ ਹੈਗੀ ਹੈ ਪ੍ਰਿੰਸ ਵਿਲੀਅਮਸ ਔਰ ਪ੍ਰਿੰਸੈਸ ਆਫ ਵੇਲਸ ਕੇਟ ਮਿਡਲਟਨ ਤੇ ਆ। ਲੇਕਿਨ ਅਚਾਨਕ ਇੰਨੀ ਦੇਰ ਉਹ ਗਾਇਬ ਰਹੇ ਔਰ ਉਹਦੇ ਕਾਰਨ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਕੌਂਸਪਰੇਸੀ ਥਿਊਰੀਜ਼ ਬਾਹਰ ਆਈਆਂ। ਇਸ ਦਰਮਿਆਨ ਅਚਾਨਕ ਇੱਕ ਫੋਟੋ ਬਾਹਰ ਆਉਂਦੀ ਹੈ ਮਦਰਸ ਡੇ March 8 ਨੂੰ, ਉਹ ਜਿਹੜੀ ਫੋਟੋ ਸੀਗੀ ਉਹ ਵੀ ਫੋਟੋਸ਼ਾਪ ਸੀਗੀ, ਜਿਹਦੇ ਕਾਰਨ ਕਿ ਹੋਰ ਜ਼ਿਆਦਾ ਸਵਾਲ ਖੜੇ ਹੋ ਗਏ ਕਿ ਕੇਟ ਮਿਡਲਟਨ ਕਿੱਥੇ ਨੇ। ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਕੁਝ ਲੋਕ ਸਿਰਫ ਉਹਨਾਂ ਦੀ ਹੈਲਥ ਦੇ ਬਾਰੇ ਕੰਸਰਨ ਨਹੀਂ ਸੀਗੇ, ਕੁਝ ਲੋਕਾਂ ਨੇ ਇੱਥੇ ਤੱਕ ਕਹਿਣਾ ਸ਼ੁਰੂ ਕਰ ਸਟਿਲ ਅਲਾਈਵ ਔਰ ਨਾਟ, ਕੀ ਹੋ ਕੀ ਰਿਹਾ, ਆਖਿਰਕਾਰ ਕੀ ਛੁਪਾਇਆ ਜਾ ਰਿਹਾ, ਔਰ ਇਹ ਝੂਠੀ ਤਸਵੀਰ, ਇਹ ਫੋਟੋਸ਼ਾਪ ਤਸਵੀਰ ਦੇਣ ਦੀ ਕੀ ਜ਼ਰੂਰਤ ਸੀਗੀ? ਸੋ ਇਸ ਕਾਰਨ ਕੌਂਸਪਰੇਸੀ ਥਿਊਰੀਜ਼ ਹੋਰ ਵੱਧ ਗਈਆਂ। ਇਸ ਦਰਮਿਆਨ ਇੱਕ ਨਾਮ ਹੋਰ ਵੀ ਆਇਆ, ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਸੀਗਾ ਲੇਕਿਨ ਫਿਰ ਉਹ ਅਮਰੀਕਨ ਟੈਲੀਵਿਜ਼ਨ ਦੇ ਲੇਟ ਟਾਕ ਸ਼ੋਅਜ਼ ਦੇ ਉੱਤੇ ਵੀ ਆਉਣਾ ਸ਼ੁਰੂ ਹੋ ਗਿਆ। ਖਾਸਕਰ ਸਟੀਫਨ ਕੋਬਰਟ ਨੇ ਜਦੋਂ ਨਾਮ ਲੈ ਦਿੱਤਾ ਕਿ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਤੀਸਰੀ ਮਹਿਲਾ ਸ਼ਾਮਿਲ ਹੈ। ਉਹ ਮਹਿਲਾ ਕੌਣ ਸੀਗੀ? ਉਸਦਾ ਨਾਮ ਆਇਆ ਬਾਹਰ ਰੋਜ਼ ਹੈਨਬਰੀ। ਸਰਾ ਰੋਜ਼ ਹੈਨਬਰੀ ਕੌਣ ਹੈ? ਰੋਜ਼ ਹੈਨਬਰੀ, ਜਿਨ੍ਹਾਂ ਦੀ ਉਮਰ 40 ਸਾਲ ਹੈਗੀ ਹੈ, 2019 ਦੇ ਵਿੱਚ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ ਪਹਿਲਾਂ ਆਏ ਸੀਗੇ ਅਲੱਗ ਅਲੱਗ ਟੈਬਲੋਇਡਸ ਦੇ ਵਿੱਚ, ਜਿਹਦੇ ਵਿੱਚ ਕਿ ਅਸੀਂ ਪਹਿਲਾਂ ਤੁਹਾਨੂੰ ਜਿਹੜਾ ਇਹਨਾਂ ਦੀ ਬੈਕਗਰਾਉਂਡ ਦੱਸ ਦਈਏ ਕਿ ਰੋਜ਼ ਹੈਨਬਰੀ, ਜਿਨ੍ਹਾਂ ਦੀ ਉਮਰ 40 ਸਾਲ ਹੈਗੀ ਹੈ, ਉਹ ਕਰੀਬੀ ਦੋਸਤ ਮੰਨੇ ਜਾਂਦੇ ਨੇ ਪ੍ਰਿੰਸ ਵਿਲੀਅਮ ਦੇ ਔਰ ਕੇਟ ਮਿਡਲਟਨ ਦੇ। ਖਾਸ ਕਰ ਕੇਟ ਮਿਡਲਟਨ ਦੇ ਤਾਂ ਇੱਕ ਵਾਰ ਦੋਨੋਂ ਬਹੁਤ ਚੰਗੀਆਂ ਸਹੇਲੀਆਂ ਬਣ ਗਈਆਂ ਸੀਗੀਆਂ ਔਰ ਇਹਨਾਂ ਦੇ ਘਰ ਵੀ ਕਾਫੀ ਜ਼ਿਆਦਾ ਕਰੀਬ ਨੇ। ਸੋ ਹੁਣ ਇਹਨਾਂ ਦਾ ਨਾਮ ਆ ਰਿਹਾ ਸੀਗਾ ਕਿ ਰੋਜ਼ ਹੈਨਬਰੀ ਦੇ ਉੱਤੇ ਇੱਕ ਐਲੀਗੇਸ਼ਨ ਸੀਗੇ ਕਿ ਇਹਨਾਂ ਦਾ ਅਫੇਅਰ ਹੈਗਾ ਪ੍ਰਿੰਸ ਵਿਲੀਅਮ ਦੇ ਨਾਲ। ਹੁਣ ਇਹਨਾਂ ਦੇ ਇਨਵੋਲਵਮੈਂਟ ਪ੍ਰਿੰਸ ਵਿਲੀਅਮ ਦੇ ਨਾਲ ਹੈਗੀ ਹੈ, ਇਹ 2019 ਚ ਆਈ ਖਬਰਾਂ, ਫਿਰ ਵਿੱਚ ਦੱਬ ਗਈ, ਫਿਰ 2021-22 ਚ ਆਈ, ਲੇਕਿਨ ਅੱਜ ਇਹ ਖਬਰਾਂ ਜਿਹੜੀਆਂ ਨੇ ਇੱਕ ਵਾਰ ਦੁਬਾਰਾ ਤੋਂ ਇਹ ਰੂਮਰ ਜਿਹੜੇ ਨੇ ਦੁਬਾਰਾ ਤੋਂ ਬਾਹਰ ਆ ਰਹੇ ਨੇ। ਔਰ ਮੈਂ ਜਿਸ ਤਰ੍ਹਾਂ ਜ਼ਿਕਰ ਕਰਕੇ ਹਟਿਆ ਕਿ ਲੇਟ ਸ਼ੋ ਲੇਟ ਨਾਈਟ ਸ਼ੋ ਜਿਹੜਾ ਸੀਗਾ ਸਟੀਫਨ ਕੋਵਰਟ, ਉਹਨਾਂ ਦੇ ਵਿੱਚ ਤਾਂ ਉਹਨਾਂ ਨੇ ਨਾਮ ਲੈ ਦਿੱਤਾ ਔਰ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਮਾਈ ਹਾਰਟ ਗੋਜ਼ ਆਊਟ ਟੂ ਪੂਅਰ ਕੇਟ ਔਰ ਹੀ ਨੇਮ ਡ੍ਰੌਪਡ ਰੋਜ਼ ਹੈਨਬਰੀ। ਔਰ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਬੜੀਆਂ ਸਾਰੀਆਂ ਗੱਲਾਂ ਆਪਣੇ ਸ਼ੋ ਚ ਕਹੀਆਂ। ਇਸ ਤੋਂ ਇਲਾਵਾ ਹੋਰ ਮੀਡੀਆ ਚ ਬੜੀ ਸਾਰੀ ਚਰਚਾ ਚੱਲ ਰਹੀ ਹੈ। ਇਹਦੇ ਬਾਅਦ ਹੁਣ ਜਿਹੜੀ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਰੋਜ਼ ਹੈਨਬਰੀ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਬਿਲਕੁਲ ਗਲਤ ਸਟੇਟਮੈਂਟ ਹੈ, ਸ਼ੀ ਹੈਜ਼ ਰਿਫਿਊਟਡ ਆਲ ਦਾ ਐਲੀਗੇਸ਼ਨਸ। ਉਹਨਾਂ ਨੇ ਕਿਹਾ ਹੈ ਕਿ ਇਹ ਸਾਰੇ ਜਿੰਨੀਆਂ ਵੀ ਖਬਰਾਂ ਆ ਰਹੀਆਂ ਨੇ ਇਹ ਕੰਪਲੀਟਲੀ ਫਾਲਸ ਨੇ, ਪੂਰੀ ਤਰ੍ਹਾਂ ਗਲਤ ਨੇ। ਹੁਣ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਕੇਟ ਮਿਡਲਟਨ ਦੀ ਜਿਹੜੀ ਹੈਗੀ ਆ ਇੱਕ ਐਬਡੋਮੀਨਲ ਸਰਜਰੀ ਦੀ ਗੱਲ ਉਹਨਾਂ ਨੇ ਕਹੀ ਸੀਗੀ, ਲੇਕਿਨ ਕਿਸ ਤਰ੍ਹਾਂ ਦੀ ਸਰਜਰੀ ਸੀਗੀ ਇੰਨਾ ਹੀ ਦੱਸਿਆ ਸਿਰਫ ਰਾਇਲ ਪਰਿਵਾਰ ਨੇ ਕਿ ਨਾਨ ਕੈਂਸਰ ਸੀਗੀ, ਵੀ ਕੈਂਸਰ ਦੀ ਕੋਈ ਗੱਲ ਨਹੀਂ ਸੀਗੀ, ਬਟ ਸਰਜਰੀ ਕਿਹਦੀ ਹੋਈ ਹੈ ਐਬਡੋਮੀਨਲ ਸਰਜਰੀ, ਉਹ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ। ਇਹ 16 ਜਨਵਰੀ ਨੂੰ ਆਖਰੀ ਜਾਣਕਾਰੀ ਉਹਨਾਂ ਦੀ ਆਈ ਸੀਗੀ। ਸੋ ਇਸ ਤੋਂ ਬਾਅਦ ਹੁਣ ਫਿਰ ਚਰਚਾ ਇਸ ਦੀ ਹੋਈ ਕਿ ਇੱਕ ਬਲਰੀ ਦੀ ਪਿਕਚਰ ਜਾਂ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਹੁਣ ਫਿਰ ਦੁਬਾਰਾ ਇੰਗਲੈਂਡ ਦੇ ਵਿੱਚ ਸਨ ਨੇ ਜਾਰੀ ਕੀਤੀਆਂ। ਇੰਗਲੈਂਡ ਦੇ ਸਨ ਦੀ ਅਸੀਂ ਗੱਲ ਕਰ ਰਹੇ ਹਾਂ, ਸਾਡੇ ਇੱਥੇ ਟੋਰੋਂਟੋ ਸਨ ਦੀ ਨਹੀਂ ਗੱਲ ਕਰ ਰਹੇ। ਇੰਗਲੈਂਡ ਦੇ ਵਿੱਚ ਜਿਹੜਾ ਸਨ ਹੈ ਉਹਨੇ ਵੀਡੀਓ ਜਾਰੀ ਕੀਤੀ ਹੈਗੀ ਹੈ, ਲੇਕਿਨ ਉਸ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਜਿਹੜੀ ਹੈ ਸਾਹਮਣੇ ਨਹੀਂ ਆਈ ਕਿ ਉਹ ਸਹੀ ਹੈ ਨਹੀਂ ਹੈ। ਅਗੇਨ ਇਹਦੇ ਬਾਰੇ ਚਰਚਾ ਜਿਹੜੀ ਹੈ ਕਾਫੀ ਚੱਲ ਰਹੀ ਹੈ। ਅਸੀਂ ਵਾਈ ਮੀਡੀਆ ਵੱਲੋਂ ਵੀ ਕਾਫੀ ਕੋਸ਼ਿਸ਼ ਕੀਤੀ ਕਿ ਹੋਰ ਵੱਖ ਵੱਖ ਮੀਡੀਆ ਚ ਜਾ ਕੇ ਚੈੱਕ ਕਰੀਏ, ਇੰਟਰਨੈਸ਼ਨਲ ਮੀਡੀਆ ਚੈੱਕ ਕਰੀਏ, ਕਿਤੇ ਵੀ ਹੋਰ ਕੋਈ ਵੀਡੀਓ ਜਾਂ ਤਸਵੀਰਾਂ ਸਾਨੂੰ ਇਸ ਵੇਲੇ ਨਜ਼ਰ ਨਹੀਂ ਆ ਰਹੀਆਂ। ਸਿਲਸਿਲਾ ਜਿਹੜਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਸਿਰਾ ਜੀ, ਆਪਕਾ ਕਿਆ ਕਹਿਣਾ ਹੈ, ਵਟ ਡੂ ਯੂ ਥਿੰਕ, ਆਈ ਵਾਂਟ ਯੋਰ ਓਪੀਨੀਅਨ ਐਜ਼ ਵੈਲ। ਦੁਨੀਆ ਭਰ ਚ ਚਰਚਾ ਹੈ ਕੇਟ ਔਰ ਇਹ ਜਿਹੜੀ ਹੁਣ ਸਨ ਨੇ ਜਿਹੜੀਆਂ ਤਸਵੀਰਾਂ ਜਾਂ ਵੀਡੀਓ ਜਾਰੀ ਕੀਤੀਆਂ, ਡੂ ਯੂ ਬਿਲੀਵ ਦੈਟ, ਆਪਕਾ ਕਿਆ ਸੋਚਣਾ ਹੈ, ਆਈ ਵਾਂਟ ਯੋਰ ਵਿਊ ਪੁਆਇੰਟ।
ਯੂਪੀ ਜੀ, ਫਸਟ ਆਫ ਆਲ, ਫੋਟੋ ਜੋ ਥਾ ਬਹੁਤ ਸਰਾਊਂਡਡ ਹੈ ਵਿਦ ਅ ਲੋਟ ਆਫ ਕਨਸਪੀਰੇਸੀ ਥਿਊਰੀਜ਼ ਬਹੁਤ ਚੱਲ ਰਹੇ ਹਨ, ਐਂਡ ਇਹ ਵੀ ਚੱਲ ਰਿਹਾ ਕਿ ਇਟ ਇਜ਼ ਬੀਂਗ ਮੈਨੀਪੂਲੇਟਡ, ਰਾਈਟ। So I have a feeling that Kate Middleton jo hai, I think kuch health issues chal rahe hain, bahut serious ho sakta hai, and the royal family is trying not to divulge too much of information, and jab kuch cheeze chupane hoti hai to kuch aur cheeze nikal dete hain, so that jo motivation hai, jo hamara mindset hai, jo hamara concentration hai, wo thoda sa deviate ho jaye, attention dusre direction pe chale jaye. So I have a feeling this is what is happening, because the royal family has always been surrounded by something or the other, and kuch cheezon ko deviate karne ke liye kuch cheez ho jati hai. So I just hoping that she is okay and zyada serious na ho, she takes care of it, but bahut time se khabar aa rahi hai that those pictures are digitally enhanced, so that is a question of conspiracy, I would say. Ji
ਨਹੀਂ, ਫੋਟੋ ਤਾਂ ਜੀ ਉਹ ਨੀ ਕਿ ਲੱਗਦੀ ਹੈ ਖਰਾਬ, ਫੋਟੋ ਤਾਂ 100% ਉਹ ਤਾਂ ਮੰਨ ਗਏ ਆ, ਉਹ ਤਾਂ ਫੋਟੋਸ਼ਾਪ ਦੀ ਹੈ ਜੀ, ਉਹ ਤਾਂ ਕੋਈ ਏਦਾਂ ਨੀ ਵੀ ਲੱਗ ਰਹੀ ਹੈ, ਉਹ ਤਾਂ 100% ਫੋਟੋਸ਼ਾਪ ਹੈ, ਉਹਦੇ ਚ ਤਾਂ ਕੋਈ ਦੋ ਰਾਏ ਹੈ ਹੀ ਨੀ ਹੈਗੀ ਕਿ ਫੋਟੋਸ਼ਾਪ ਹੈਗੀ ਕਿ ਨਹੀਂ ਹੈਗੀ। ਔਰ ਉਸੇ ਕਾਰਨ ਤੇ ਮਾਮਲਾ ਜ਼ਿਆਦਾ ਪੱਕ ਗਿਆ, ਪਹਿਲਾਂ ਹੀ ਮਤਲਬ ਕਿ ਫੈਬਰੀ ਦੇ ਵਿੱਚ ਤੇ ਬਹੁਤ ਸਿਖਰ ਤੇ ਸੀਗੀਆਂ ਸਾਰੀਆਂ ਖਬਰਾਂ, ਲੇਕਿਨ ਹੁਣ ਤੇ ਉਹ ਮਾਮਲਾ ਹੋਰ ਜ਼ਿਆਦਾ ਹੋ ਗਿਆ ਜਦੋਂ ਫੋਟੋਸ਼ਾਪ ਹੋਈ ਹੈ। ਉਹਨਾਂ ਨੇ 8 ਮਾਰਚ ਵਾਲੀ ਜਿਹੜੀ ਮਦਰਸ ਡੇ ਦੀ ਪਿਕਚਰ ਹੈ, ਮਤਲਬ ਤੁਸੀਂ ਇੱਕ ਪ੍ਰਿੰਸਸ ਆਫ ਵੇਲਸ ਦੀ ਫੋਟੋ ਲਗਾ ਰਹੇ ਹੋ, 3 ਬੱਚਿਆਂ ਦੀ ਫੋਟੋ ਆ, ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਉਹ ਸਾਰੀ ਦੁਨੀਆ ਨੇ ਦੇਖਣੀ ਹੈ, ਕੀ ਜ਼ਰੂਰਤ ਸੀਗੀ ਤੁਹਾਨੂੰ ਇੱਕ ਫੋਟੋਸ਼ਾਪਡ, ਮਤਲਬ ਉਹਦਾ ਸਾਰਾ ਕੁਝ ਹੀ ਫੋਟੋਸ਼ਾਪਡ ਹੈ, ਚਿਹਰਾ ਫੋਟੋਸ਼ਾਪਡ ਹੈ, ਹੱਥ ਫੋਟੋਸ਼ਾਪਡ ਹੈ, ਫਿਰ ਉਹਨੇ ਆਪਣੀ ਜਿਹੜੀ ਵੈਡਿੰਗ ਰਿੰਗ ਹੈ ਉਹ ਨਹੀਂ ਪਾਈ, ਸੋ ਸਾਰਾ ਕੁਝ ਫੋਟੋਸ਼ਾਪ, ਫਿਰ ਉਹ ਬਾਅਦ ਚੋਂ ਖਬਰ ਕੱਢ ਦਿੱਤੀ ਕਿ ਜੀ ਇਹ ਔਰ ਰਾਇਲ ਪਰਿਵਾਰ ਨੇ ਜਾਰੀ ਕੀਤੀ ਹੈ ਫੋਟੋ, ਖੁਦ ਉਹਨਾਂ ਦੇ ਆਫੀਸ਼ੀਅਲ ਅਕਾਊਂਟ ਤੋਂ ਜਾਰੀ ਕੀਤੀ ਹੈ ਫੋਟੋ। ਮਾਮਲਾ ਇੱਥੇ ਤੱਕ ਵਧ ਗਿਆ ਕਿ ਜਿਹੜੀ ਸਾਡੀ ਮੀਡੀਆ ਲੈਂਗੁਏਜ ਕਹਿੰਦੇ ਕਿਲ ਦਾ ਨਿਊਜ਼ ਜਾਂ ਕਿਲ ਦਾ ਫੋਟੋ, ਦੇ ਹੈਡ ਟੂ ਕਿਲ ਦਾ ਫੋਟੋ, ਨਿਊਜ਼ ਏਜੰਸੀਜ਼ ਨੇ ਵਾਪਸ ਮੰਗਾਈ, ਦੇ ਰਿਟਰੀਵਡ ਕਿ ਫੋਟੋ ਵਾਪਸ ਮੰਗਾਈ ਜਾਏ, ਕਿਉਂਕਿ ਨਿਊਜ਼ ਏਜੰਸੀਜ਼ ਦੀ ਆਪਣੀ ਕ੍ਰੈਡੀਬਿਲਟੀ ਦਾ ਤੇ ਲੱਗ ਗਈ, ਬਸ ਫੋਟੋ ਦੀ ਜਿੰਨੀਆਂ ਵੀ ਨਿਊਜ਼ ਏਜੰਸੀ ਸੀਗੀਆਂ ਉਹ ਸਾਰਿਆਂ ਨੇ ਕਿਹਾ ਕਿ ਇਹਨੂੰ ਵਾਪਸ ਮੰਗਾਇਆ ਜਾਏ ਜੀ ਫੋਟੋ ਨੂੰ। ਸੋ ਇਹ ਹੋਰ ਮਾਮਲਾ ਤੇ ਹੈਗਾ ਕਿ ਆਖਿਰਕਾਰ ਮਤਲਬ ਉਹਨਾਂ ਦੀ ਹੈਲਥ ਖਰਾਬ ਹੈ ਜਾਂ ਉਹਨਾਂ ਦੇ ਪਤੀ ਦੇ ਅਫੇਅਰ ਦੀਆਂ ਖਬਰਾਂ ਆ ਰਹੀਆਂ ਨੇ ਕਿ ਪ੍ਰਿੰਸ ਵਿਲੀਅਮ ਸਾਹਿਬ ਦਾ ਅਫੇਅਰ ਚੱਲ ਰਿਹਾ, ਵੈਸੇ ਉਹਨਾਂ ਨੇ ਡਿਨਾਈ ਕਰ ਦਿੱਤਾ ਅੱਜ ਉਹਨਾਂ ਨੇ ਕੀ ਹੈ ਕੀ ਇਹ ਮਾਮਲਾ, ਔਰ ਪਿਛਲੇ 4-6 ਮਹੀਨੇ ਤੋਂ ਜੋ ਸਾਰਾ ਕੁਝ ਚੱਲ ਰਿਹਾ, ਵੈਸੇ ਤੇ 2019 ਤੋਂ ਖਬਰਾਂ ਆ ਰਹੀਆਂ ਸੀ, ਲੇਕਿਨ ਹੁਣ ਤੇ ਖਬਰਾਂ ਬਹੁਤ ਜ਼ਿਆਦਾ ਆ ਗਈਆਂ, ਔਰ ਕਿਉਂਕਿ ਟੈਕਸ ਪੇਅਰ ਦੀ ਮਨੀ ਤਨਖਾਹ ਇਹਨਾਂ ਦੀ ਲੋਕ ਦਿੰਦੇ ਨੇ ਤੇ ਲੋਕ ਕਹਿੰਦੇ ਜੇ ਤਨਖਾਹ ਅਸੀਂ ਤੁਹਾਡੀ ਦਿੰਦੇ ਹਾਂ ਤੇ ਬਈ ਸਾਨੂੰ ਜਾਣਨ ਦਾ ਵੀ ਹੱਕ ਹੈ, ਲੋਕ ਤਨਖਾਹ ਦਿੰਦੇ ਉਹ ਕਹਿੰਦੇ ਦੱਸੋ ਕੀ ਹੈ ਕੀ ਗਾਇਬ ਹੀ ਹੋ ਗਏ ਬਿਲਕੁਲ। ਸੋ ਮੇਰੇ ਖਿਆਲ ਨਾਲ ਫੋਟੋ ਜਾਰੀ ਫੋਟੋਸ਼ਾਪਡ ਫੋਟੋ ਜਾਂ ਝੂਠੀ ਤਸਵੀਰ ਅਸੀਂ ਉਹਨੂੰ ਕਹਿ ਸਕਦੇ ਹਾਂ, ਫੇਕ ਤਸਵੀਰ ਜਾਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਬਣਦੀ, ਉਹਦੇ ਨਾਲ ਕ੍ਰੈਡੀਬਿਲਟੀ ਦੇ ਬੜੇ ਸਵਾਲ ਜਿਹੜੇ ਨੇ ਜੀ ਉਹ ਖੜੇ ਹੋ ਗਏ ਨੇ। ਫਿਰ ਕੱਲ ਖਬਰ ਆ ਰਹੀ ਸੀਗੀ ਕਿ ਜੀ ਇੱਕ ਪ੍ਰੈਸ ਕਾਨਫਰੰਸ ਹੋਏਗੀ, ਵੈਸੇ ਅਸੀਂ ਤਾਂ ਨਹੀਂ ਜਾਰੀ ਕੀਤੀ ਸੀ ਕਿਉਂਕਿ ਸਾਨੂੰ ਕੋਈ ਸ਼ੋਰ ਨਹੀਂ ਸੀਗਾ। ਸੋ ਪਰ ਅੱਜ ਉਹ ਵੀ ਨਹੀਂ ਹੈ, ਇਹਦੇ ਬਾਰੇ ਵੀ ਗੱਲ ਕਰਾਂਗੇ ਅੱਗੇ ਚੱਲ ਕੇ, ਤੁਹਾਨੂੰ ਅਸੀਂ ਜ਼ਿਕਰ ਕਰਾਂਗੇ। ਡੋਨਲਡ ਟਰੰਪ ਸਾਹਿਬ ਲਗਭਗ $500 million ਨਿਊਯਾਰਕ ਤੇ ਜਿਹੜਾ ਫਰਾਡ ਕੇਸ ਹੈ ਉਹਦੇ ਬਾਰੇ ਉਹਨਾਂ ਨੇ $500 million ਦੇਣਾ, ਟੂ ਬੀ ਪ੍ਰਿਸਾਈਜ਼ ਇਟਸ $464 million, $464 million ਜਿਹੜਾ ਹੈ ਸੋ ਉਹ ਦੇਣਾ ਉਹਨਾਂ ਨੇ। ਕੀ ਮਾਮਲਾ ਕੀ ਹੈ, ਕਿਆ ਡੋਨਲਡ ਟਰੰਪ ਸਾਹਿਬ ਇੰਨੇ ਪੈਸੇ ਦੇ ਸਕਣਗੇ, $464 million ਦੀ ਅਸੀਂ ਗੱਲ ਕਰ ਰਹੇ ਹਾਂ, ਆਈ ਡਾਊਟ ਐਨੀਬਡੀ ਹੈਜ਼ ਦੈਟ ਮਚ ਕੈਸ਼ ਲਾਇੰਗ ਅਰਾਊਂਡ। ਸੋ ਮੈਂ ਇਹਦੇ ਬਾਰੇ ਜ਼ਰੂਰ ਅੱਗੇ ਚੱਲ ਕੇ ਤੁਹਾਨੂੰ ਸ਼ੇਅਰ ਕਰਾਂਗਾ। ਟਰੰਪ ਸਾਹਿਬ ਕਿੱਥੇ ਖੜੇ ਨੇ, ਪੈਸਾ ਕਿੱਥੋਂ ਆਏਗਾ, ਕਿਆ ਇਲੈਕਸ਼ਨ ਲੜ ਸਕਣਗੇ ਕਿ ਨਹੀਂ ਲੜ ਸਕਣਗੇ ਜੇ ਪੈਸਾ ਨਹੀਂ ਦਿੱਤਾ। ਸੋ ਇਹ ਕੀ ਮਾਮਲਾ ਹੈ, ਸਾਰੇ ਇੱਥੇ ਗੱਲ ਜ਼ਰੂਰ ਕਰਾਂਗੇ ਅੱਗੇ ਚਾਹੇ ਕਿ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ। ਡਾਕਟਰ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸੰਧੂ ਹਸਪੀਟਲ ਤੋਂ। ਡਾਕਟਰ ਸੰਧੂ ਜੀ ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ,
ਵੈਲਕਮ ਵੈਲਕਮ। ਡਾਕਟਰ ਸੰਧੂ ਸਾਹਿਬ ਅਸੀਂ ਪਹਿਲਾਂ ਤਾਂ ਚਾਹਾਂਗੇ ਕਿ ਤੁਸੀਂ ਆਪਣੀਆਂ ਸਰਵਿਸਿਜ਼ ਬਾਰੇ ਦੱਸੋ ਕਿ ਜਿਹੜਾ ਸੰਧੂ ਹਸਪੀਟਲ ਹੈਗਾ ਆ, ਡਾਕਟਰ ਸਾਹਿਬ ਤੁਸੀਂ ਹੋ, ਤੁਹਾਡੇ ਹੋਰ ਬਹੁਤ ਸਾਰੇ ਡਾਕਟਰਸ ਦੀ ਟੀਮ ਹੈਗੀ ਹੈ, ਸੋ ਤੁਸੀਂ ਜਾਣਕਾਰੀ ਦਿਓ ਕਿ ਕਿਹੜੀਆਂ ਕਿਹੜੀਆਂ ਸੇਵਾਵਾਂ ਤੁਸੀਂ ਦਿੰਦੇ ਹੋ ਔਰ ਨਾਲ ਆਪਣਾ ਕੰਟੈਕਟ ਡਿਟੇਲ ਵੀ ਸ਼ੇਅਰ ਕਰੋ ਪਲੀਜ਼।
ਹਾਂਜੀ ਸੰਧੂ ਹਸਪੀਟਲ ਨਵਾਂ ਸ਼ਹਿਰ ਵਿੱਚ ਹੈ ਜੀ ਪੰਜਾਬ ਵਿੱਚ, ਤੇ ਇੱਥੇ ਜਿਹੜੀਆਂ ਮੇਨ ਸੁਵਿਧਾਵਾਂ ਜਾਂ ਜਿਹੜੇ ਡਿਪਾਰਟਮੈਂਟ ਆਪਣੇ ਕੋਲ ਹਨ, ਇੱਕ ਤਾਂ ਮੇਰਾ ਹੈ ਐਨਐਸਏ ਕੈਚਸ, ਸੋ ਆਈ ਡੀਲ ਵਿਦ ਬ੍ਰੇਨ ਡਿਜ਼ੀਜ਼ ਐਂਡ ਡਰੱਗ ਦੀ ਐਡਿਕਸ਼ਨ, ਤੇ ਵਾਈਫ ਜਿਹੜੇ ਡਾਕਟਰ ਗੁਰਜੀਤ ਸ਼ੀਜ਼ ਡਰਮੈਟੋਲੋਜਿਸਟ, ਉਹ ਦੇਖਦੇ ਹਨ ਜਿਹੜਾ ਸਕਿਨ ਦੇ ਰਿਲੇਟਿਡ ਸਕਿਨ ਕੋਸਮੈਟੋਲੋਜੀ ਲੇਜ਼ਰ ਐਂਡ ਹੇਅਰ ਟ੍ਰਾਂਸਪਲਾਂਟ, ਜਿਹੜਾ ਸਕਿਨ ਐਂਡ ਅਸਥੈਟਿਕਸ ਦੇ ਰਿਲੇਟਿਡ ਫੀਲਡ ਹੈਗੀ ਹੈ। ਇਸ ਤੋਂ ਬਿਨਾਂ ਆਪਣੇ ਕੋਲ ਮੈਡੀਸਨ ਡਿਪਾਰਟਮੈਂਟ ਹੈ, ਫਿਜ਼ੀਸ਼ੀਅਨ ਹਨ ਜਿਹੜੇ ਜਨਰਲ ਮੈਡੀਕਲ ਪ੍ਰੋਬਲਮ ਦੇ ਲਈ, ਐਂਡ ਦੈਨ ਸਰਜਨ ਹਨ ਜਨਰਲ ਲੈਪਰੋਸਕੋਪਿਕ ਸਰਜਰੀ ਦੇ ਲਈ, ਤੇ ਇਸ ਤੋਂ ਇਲਾਵਾ ਜੀ ਐਕਸਰੇ 24 ਆਵਰ ਐਮਰਜੈਂਸੀ ICU, ਤੇ ਇਹ ਬੇਸਿਕ ਸਾਰੀਆਂ 24 ਆਵਰ ਲੈਬ ਫੈਸਿਲਿਟੀ, ਇਹ ਪੈਥੋਲੋਜਿਸਟ ਡਾਕਟਰ ਹੈ ਜੀ ਆਪਣੇ ਲੈਬ ਦੇ, ਇਹਦੀ ਵੈਰੀ ਬੇਸਿਕ ਜਿਹੜੀਆਂ ਮੈਡੀਸਨ ਸਰਜਰੀ ਸਾਈਕੈਟਰੀ ਮੈਡੀਸਨ ਸਕਿਨ ਇਹ ਚੀਜ਼ਾਂ ਮਿਲਦੀਆਂ। ਹੈਲਪਲਾਈਨ ਨੰਬਰ ਹੈ ਜੀ ਇੰਡੀਆ ਦੇ ਨੰਬਰ ਤੋਂ ਬਿਨਾਂ, ਜਿਹੜਾ ਕੈਨੇਡੀਅਨ ਹੈਲਪਲਾਈਨ ਨੰਬਰ ਹੈ ਸੰਧੂ ਹਸਪੀਟਲ ਨਵਾਂ ਸ਼ਹਿਰ ਦਾ, ਦੈਟ ਇਜ 6475146086, ਰਿਪੀਟ 6475146086, ਇਹ ਆਪਣਾ ਕੈਨੇਡੀਅਨ ਹੈਲਪਲਾਈਨ ਨੰਬਰ ਹੈ ਸੰਧੂ ਹਸਪੀਟਲ ਨਵਾਂ ਸ਼ਹਿਰ ਦਾ।
ਠੀਕ ਹੈ, ਔਰ ਹੁਣ ਥੋੜੀ ਜੀ ਗੱਲ ਕਰ ਲੈਂਦੇ ਹਾਂ ਕਿ ਡਿਪਰੈਸ਼ਨ ਦਾ ਕੀ, ਤੁਹਾਨੂੰ ਤੁਸੀਂ ਤਾਂ ਖੁਦ ਇਸ ਫੀਲਡ ਚ ਹੈਗੇ ਹੋ ਸੰਧੂ ਸਾਹਿਬ, ਤੇ ਡਿਪਰੈਸ਼ਨ ਦੇ ਜਿਹੜੇ ਮਾਮਲੇ ਨੇ ਵੱਧ ਰਹੇ ਨੇ ਘੱਟ ਰਹੇ ਨੇ, ਤੇ ਕੀ ਹੈ ਉਹਦਾ ਸਟੇਟਸ, ਔਰ ਜੇ ਵੱਧ ਰਹੇ ਨੇ ਤਾਂ ਕਿਉਂ ਵੱਧ ਰਹੇ ਨੇ?
ਡਿਪਰੈਸ਼ਨ ਦਾ ਟ੍ਰੈਂਡ ਓਵਰਆਲ ਇਨਕਰੀਜ਼ਿੰਗ ਹੈ ਜੀ, ਕੇਸਿਸ ਐਨੁਅਲ ਜਿਵੇਂ ਹੁੰਦੇ ਆ ਵੱਧਦੇ ਆ ਰਹੇ, ਤੇ ਇਹਦੇ ਮਲਟੀਪਲ ਕਾਜ਼ਿਸ ਹੈਗੇ ਹਨ। ਕੁਛ ਲਾਈਫ ਜਿਹੜੀ ਹੈ ਪਿਛਲੇ ਆਪਾਂ 10-20 ਈਅਰਸ ਦੇਖੀਏ ਤਾਂ ਉਹਦੇ ਚ ਸਪੈਸ਼ਲੀ ਜੇ ਆਪਣਾ ਇੰਡੀਅਨ ਜਾਂ ਪੰਜਾਬ ਕਲਚਰ ਦੇ ਵਿੱਚ ਓਵਰਆਲ ਵੈਸੇ ਸਾਰੇ ਇੱਕ ਫਾਸਟਨੈਸ ਜਿਹੜੀ ਹੈ ਲਾਈਫ ਤੇਜ਼ ਹੋ ਗਈ ਹੈ, ਰਫਤਾਰ ਫਾਸਟ ਹੈ, ਜੋਬਸ ਦੀ ਇਨਸਿਕਿਉਰਿਟੀ, ਜੋਬਸ ਦਾ ਪ੍ਰੈਸ਼ਰ, ਸਟੂਡੈਂਟਸ ਦੇ ਸਟੱਡੀ ਦਾ ਪ੍ਰੈਸ਼ਰ, ਸੋ ਜਿਹੜੀ ਲਾਈਫ ਦੀ ਰਾਈਜ ਕਰਨ ਦੀ ਭੱਜ ਦੌੜ ਹੈ ਉਹ ਮਚ ਮੋਰ ਹੋ ਗਈ ਹੈ ਪਹਿਲਾਂ ਨਾਲੋਂ। ਜਿਹੜੀ ਆਈ ਟੀ ਰੈਵੋਲਿਊਸ਼ਨ ਆਈ ਆਪਣੀ, ਇਨਫੋਰਮੇਸ਼ਨ ਰੈਵੋਲਿਊਸ਼ਨ, ਸਾਰਾ ਕੁਛ ਕੰਪਿਊਟਰਾਈਜ਼ ਹੋ ਗਿਆ, ਐਂਡ ਡਿਜੀਟਲਾਈਜ਼, ਉਹਦੇ ਨਾਲ ਇੱਕ ਸਾਈਡ ਇਫੈਕਟ ਇਹ ਵੀ ਹੈ ਕਿ ਉਹਦੇ ਨਾਲ ਲਾਈਫ ਜਿਹੜੀ ਆ ਫਾਸਟ ਹੋ ਗਈ ਐਂਡ ਬੜੀਆਂ ਇਨਸਿਕਿਉਰਿਟੀ ਜੋਬ ਦੇ ਵਿੱਚ ਲੋਕਾਂ ਨੂੰ ਵੱਧ ਗਈਆਂ ਹੁਣ। ਐਡੀਸ਼ਨਲੀ ਡਰੱਗਸ, ਅਲਕੋਹਲ, ਕੁਛ ਏਰੀਆਜ਼ ਦੇ ਵਿੱਚ ਜਿੱਥੇ ਅਲਕੋਹਲ ਐਂਡ ਡਰੱਗ ਵੱਧ ਰਹੇ ਹਨ, ਉੱਥੇ ਇਹ ਵੀ ਇੱਕ ਕਾਰਨ ਬਣ ਜਾਂਦੇ ਹਨ ਡਿਪਰੈਸ਼ਨ ਦਾ। ਪਲਸ ਕੁਛ ਹੈਗਾ ਪਰਸੈਂਟੇਜ ਇਸ ਲਈ ਵੀ ਵੱਧ ਗਿਆ ਕਿਉਂਕਿ ਥੋੜੀ ਅਵੇਅਰਨੈਸ ਰਾਈਜ਼ ਹੋ ਰਹੀ ਹੈ। ਪੁਰਾਣੇ ਟਾਈਮ ਚ ਲੋਕਾਂ ਨੂੰ ਉਨੀ ਅਵੇਅਰਨੈਸ ਨਹੀਂ ਸੀ ਡਿਪਰੈਸ਼ਨ ਬਾਰੇ, ਉਨੀ ਨੌਲੇਜ ਨਹੀਂ ਹੁੰਦੀ ਸੀਗੀ, ਤਾਂ ਅਨਡਿਟੈਕਟਡ ਵੀ ਬਹੁਤ ਰਹਿ ਜਾਂਦੇ ਸੀਗੇ, ਉਹ ਟ੍ਰੀਟ ਵੀ ਨਹੀਂ ਹੋ ਪਾਉਂਦੇ ਸੀ ਤੇ ਗਿਣਤੀ ਵੀ ਨਹੀਂ ਆਉਂਦੇ ਸੀਗੇ। ਹੁਣ ਜੇ ਬੈਟਰ ਅਵੇਅਰਨੈਸ ਅਮੰਗ ਸਟੂਡੈਂਟਸ, ਅਮੰਗ ਸਕੂਲ ਕਾਲਜਿਸ, ਸਪੈਸ਼ਲੀ ਵੈਸਟਰਨ ਜਿਹੜਾ ਹੈ ਅਮਰੀਕਾ ਕੈਨੇਡਾ ਦੇ ਵਿੱਚ ਬੜੀ ਅੱਛੀ ਅਵੇਅਰਨੈਸ ਕੀਤੀ ਜਾਂਦੀ ਹੈ ਸਕੂਲਸ ਤੋਂ ਲੈ ਕੇ, ਉਹਦੇ ਨਾਲ ਜਿੰਨੇ ਲੋਕੀ ਅਵੇਅਰ ਹੁੰਦੇ ਹਨ ਤਾਂ ਡਿਪਰੈਸ਼ਨ ਜਲਦੀ ਪਕੜਿਆ ਜਾਂਦਾ, ਜਲਦੀ ਟ੍ਰੀਟ ਹੋ ਜਾਂਦਾ, ਉਹ ਚੰਗੀ ਗੱਲ ਹੋਈ ਹੈ। ਬਟ ਉਹਦੇ ਨਾਲ ਜਿਹੜੇ ਕਾਊਂਟਸ ਹੈ ਉਹ ਵੱਧ ਜਾਂਦੇ ਹਨ, ਤੇ ਇਹਨਾਂ ਕਰਕੇ ਇਹ ਮਲਟੀ ਫੈਕਟੋਰੀਅਲ ਹੈ ਜਿਹੜਾ ਡਿਫਰੈਂਟ ਰੀਜ਼ਨ ਕਰਕੇ ਰਾਈਜ਼ਿੰਗ ਟ੍ਰੈਂਡ ਜ਼ਰੂਰ ਹੈ ਡਿਪਰੈਸ਼ਨ ਦਾ ਵੀ ਅਤੇ ਕਈ ਹੋਰ ਜਿਸ ਤਰ੍ਹਾਂ ਐਂਗਜ਼ਾਇਟੀ ਜਾਂ ਕਈ ਹੋਰ ਬ੍ਰੇਨ ਦੀਆਂ ਡਿਜ਼ੀਜ਼ ਦਾ ਵੀ
ਠੀਕ ਹੈ ਅੱਛਾ ਕਈ ਵਾਰ ਬੰਦੇ ਉਦਾਂ ਕਹਿ ਦਿੰਦੇ ਕਹਿੰਦੇ ਸਟ੍ਰੈਸ ਬੜਾ ਹੋ ਗਿਆ ਜਾਂ ਕੋਈ ਕਹਿੰਦੇ ਜੀ ਡਿਪਰੈਸ਼ਨ ਹੋ ਗਿਆ ਅਤੇ ਇਹ ਕੀ ਇਹ ਦੋਨੋਂ ਸੇਮ ਚੀਜ਼ਾਂ ਨੇ ਜਾਂ ਇਹ ਚ ਕੋਈ ਫਰਕ ਹੈ ਸਟ੍ਰੈਸ ਔਰ ਡਿਪਰੈਸ਼ਨ ਦੇ ਵਿੱਚ
ਹਾਂਜੀ ਇਹ ਦਿਸ ਇਜ਼ ਅ ਵੈਰੀ ਕਾਮਨ ਥਿੰਗ ਲੋਕਾਂ ਨੂੰ ਮਤਲਬ ਸਾਡੇ ਕੋਲ ਪੇਸ਼ੈਂਟਸ ਵੀ ਆਉਂਦੇ ਆ ਕੋਈ ਕੋਪਿੰਗ ਜਨਰੇਟ ਹੈ ਜੀ ਮੈਂ ਡਿਪਰੈਸ਼ਨ ਚ ਲੱਗ ਗਿਆ ਜਾਂ ਮੈਨੂੰ ਟੈਨਸ਼ਨ ਦੋ ਰਹਿੰਦੀ ਹੈ ਉਹ ਟੈਨਸ਼ਨ ਐਂਡ ਡਿਪਰੈਸ਼ਨ ਨੂੰ ਇਕੁਅਲੀ ਲਿਆ ਜਾਂਦਾ ਐਕਚੁਅਲੀ ਜਿਹੜਾ ਸਟ੍ਰੈਸ ਜਾਂ ਟੈਨਸ਼ਨ ਹੈ ਉਹ ਡਿਫਰੈਂਟ ਹੈ ਡਿਪਰੈਸ਼ਨ ਦੀ ਜਿਹੜੀ ਬਿਮਾਰੀ ਹੈ ਉਹ ਅਲੱਗ ਹੈ ਅਤੇ ਇਸ ਨੂੰ ਤੀਸਰੀ ਚੀਜ਼ ਵੀ ਐਡ ਕਰਨਾ ਚਾਹਾਂਗਾ ਕਿ ਕੁਛ ਬ੍ਰੇਨ ਦੀਆਂ ਹੋਰ ਦਿਮਾਗੀ ਬਿਮਾਰੀਆਂ ਹੁੰਦੀਆਂ ਹਨ ਮੈਂਟਲ ਇਲਨੈਸ ਹਨ ਜਿਹੜੀਆਂ ਦੇਖਣ ਉਹ ਵੀ ਡਿਪਰੈਸ਼ਨ ਵਰਗੀਆਂ ਲੱਗਦੀਆਂ ਹਨ ਪਰ ਟੈਕਨੀਕਲੀ ਉਹ ਡਿਫਰੈਂਟ ਹੁੰਦੀਆਂ ਹਨ ਹੁਣ ਡਿਫਰੈਂਸ ਕੀ ਹੁੰਦਾ ਜਿਹੜਾ ਤਾਂ ਹੈਗਾ ਜੀ ਸਟ੍ਰੈਸ ਉਹ ਕੁਛ ਹੱਦ ਤਾਈ ਆਪਣੀ ਨਾਰਮਲ ਇਮੋਸ਼ਨ ਹੈ ਆਪਾਂ ਚੌਵੀ ਘੰਟੇ ਖੁਸ਼ ਨਹੀਂ ਰਹਿੰਦੇ ਕਿਸੇ ਵੇਲੇ ਉਦਾਸੀ ਵੀ ਹੋਈ ਦੀ ਹੈ ਕਿਸੇ ਵੇਲੇ ਟੈਨਸ਼ਨ ਵੀ ਹੋਈਦਾ ਤੇ ਜਿਹੜਾ ਟੈਨਸ਼ਨ ਜਾਂ ਸਟ੍ਰੈਸ ਹੈ ਉਹ ਪ੍ਰੋਡਕਟਿਵ ਹੁੰਦਾ ਜੇ ਬੱਚਿਆਂ ਨੂੰ ਸਟੱਡੀ ਦੀ ਟੈਨਸ਼ਨ ਨਾ ਹੋਵੇ ਤਾਂ ਉਹ ਅੱਛੀ ਪਰਫਾਰਮ ਨਹੀਂ ਕਰ ਸਕਦੇ ਜੋਬ ਵਾਲੇ ਨੂੰ ਆਪਣੀ ਜੋਬ ਤੇ ਜਿਹੜਾ ਰਿਜ਼ਲਟ ਦੇਣ ਦੀ ਟੈਨਸ਼ਨ ਨਾ ਹੋਵੇ ਤਾਂ ਉਹ ਵੀ ਸ਼ਾਇਦ ਉਨਾ ਅੱਛਾ ਪ੍ਰੋਡਕਟਿਵਿਟੀ ਨਹੀਂ ਦੇ ਸਕਦੇ ਜੇ ਹਰ ਬੰਦੇ ਨੂੰ ਆਪਣੀ ਡਿਊਟੀ ਤੇ ਟਾਈਮ ਤੇ ਪਹੁੰਚਣ ਦੀ ਟੈਨਸ਼ਨ ਨਾ ਹੋਵੇ ਤਾਂ ਅੱਧੇ ਬੰਦੇ ਡਿਊਟੀ ਤੋਂ ਲੇਟ ਹੋ ਜਾਣ ਤੁਹਾਨੂੰ ਤੁਸੀਂ ਸਟ੍ਰੈਸ ਇੱਕ ਨਾਰਮਲ ਹਿਊਮਨ ਇਮੋਸ਼ਨ ਹੈ ਤੇ ਉਹ ਪ੍ਰੋਡਕਟਿਵ ਹੁੰਦੀ ਹੈ ਪਰ ਜਦੋਂ ਇੱਕ ਲੈਵਲ ਤੋਂ ਜ਼ਿਆਦਾ ਸਟ੍ਰੈਸ ਟੈਨਸ਼ਨ ਰਹਿਣ ਲੱਗ ਪਏ ਤਾਂ ਫਿਰ ਉਹ ਕਾਊਂਟਰ ਪ੍ਰੋਡਕਟਿਵ ਹੋ ਜਾਂਦੀ ਹੈ ਉਹ ਆਪਣੀ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਨ ਦੀ ਬਜਾਏ ਡਿਕਰੀਜ਼ ਕਰਨ ਲੱਗ ਪੈਂਦਾ ਬੰਦਾ ਇੰਨੀ ਜ਼ਿਆਦਾ ਟੈਨਸ਼ਨ ਚ ਰਹਿਣ ਲੱਗ ਪੈਂਦਾ ਵੀ ਉਹਦੇ ਕੰਮ ਨਹੀਂ ਹੁੰਦਾ ਸੌਂ ਨਹੀਂ ਹੁੰਦਾ ਪਰਫੋਰਮ ਨਹੀਂ ਕਰ ਹੁੰਦਾ ਉਹ ਇੱਕ ਬਿਮਾਰੀ ਦਾ ਰੂਪ ਲੈ ਲੈਂਦਾ ਤੇ ਉਹਨੂੰ ਜਦੋਂ ਇਸ ਤਰ੍ਹਾਂ ਦੀ ਸਟੇਜ ਆ ਗਈ ਦੈਟ ਇਜ਼ ਕਾਲਡ ਡਿਪਰੈਸ਼ਨ ਪਲੱਸ ਜਿਹੜਾ ਡਿਪਰੈਸ਼ਨ ਹੈ ਉਹ ਸਿਰਫ ਬ੍ਰੇਨ ਤੇ ਅਸਰ ਨਹੀਂ ਕਰਦਾ ਡਿਪਰੈਸ਼ਨ ਦੇ ਨਾਲ ਬ੍ਰੇਨ ਦੇ ਨਾਲ ਨਾਲ ਬਾਡੀ ਤੇ ਵੀ ਅਸਰ ਪੈਂਦੇ ਹਨ ਬੜੇ ਸਾਰੇ ਪੇਸ਼ੈਂਟ ਡਿਪਰੈਸ਼ਨ ਦੇ ਸਾਡੇ ਕੋਲ ਆਉਂਦੇ ਆ ਉਹਨਾਂ ਦਾ ਜਿਹੜਾ ਡਾਇਗਨੋਸਿਸ ਡਿਪਰੈਸ਼ਨ ਦਾ ਹੁੰਦਾ ਉਹ ਫਿਜ਼ੀਕਲ ਮਤਲਬ ਪ੍ਰੋਬਲਮਸ ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਆਪਣੇ ਬਾਡੀ ਦਾ ਜਿੰਨਾ ਕੰਟਰੋਲ ਹੈ ਚਾਹੇ ਆਪਾਂ ਸਾਹ ਲੈਂਦੇ ਹਾਂ ਧੜਕੇ ਨੇ ਹੱਥ ਪੈਰ ਲੈਂਦੇ ਹਾਂ ਐਵਰੀਥਿੰਗ ਇਜ਼ ਕੰਟਰੋਲਡ ਬਾਈ ਬ੍ਰੇਨ ਤੇ ਜਦੋਂ ਬ੍ਰੇਨ ਦੇ ਸੈਲਸ ਡਿਪਰੈਸ਼ਨ ਚ ਜਾਂਦੇ ਹਨ ਉਹਦੇ ਨਾਲ ਸਾਰੀ ਬਾਡੀ ਤੇ ਵੀ ਅਸਰ ਪੈਂਦਾ ਕਾਮਨ ਸਿੰਪਟਮ ਸਿਰਫ ਜਿਹੜੇ ਬ੍ਰੇਨ ਦੇ ਨਹੀਂ ਹੁੰਦੇ ਯਾਨੀ ਉਦਾਸੀ ਟੈਨਸ਼ਨ ਜਾਂ ਨੀਂਦ ਨਾ ਆਉਣਾ ਇਸ ਤੋਂ ਇਲਾਵਾ ਡਾਈਜੈਸ਼ਨ ਖਰਾਬ ਹੋਣੀ ਕਿਸੇ ਦਾ ਧੜਕਣ ਵੱਧ ਰਹਿਣ ਲੱਗ ਪੈਂਦੀ ਹੈ ਕਈਆਂ ਨੂੰ ਸਾਹ ਦੀਆਂ ਪ੍ਰੋਬਲਮਸ ਵੀ ਹੋਣ ਲੱਗ ਜਾਂਦੀਆਂ ਕਈਆਂ ਦੀ ਸੈਕਸ਼ੁਅਲ ਪ੍ਰੋਬਲਮਸ ਆ ਜਾਂਦੀਆਂ ਉਹ ਬੜੀ ਸਾਰੀ ਫਿਜ਼ੀਕਲ ਜਿਹੜੀਆਂ ਪ੍ਰੋਬਲਮਸ ਹਨ ਉਹ ਵੀ ਡਿਪਰੈਸ਼ਨ ਇਸ ਕਰਕੇ ਆ ਜਾਂਦੀਆਂ ਕਿਉਂਕਿ ਜਿਹੜਾ ਆਪਣੇ ਬੋਡੀ ਦਾ ਕੰਟਰੋਲ ਆ ਉਹ ਵੀ ਸਾਰਾ ਬ੍ਰੇਨ ਤੇ ਹੁੰਦਾ ਇਹ ਥਰਡ ਇੱਕ ਟੈਕਨੀਕਲ ਜਿਹਾ ਪੁਆਇੰਟ ਹੁੰਦਾ ਕਿ ਜਿਹੜੀਆਂ ਦਿਮਾਗੀ ਬਿਮਾਰੀਆਂ ਹਨ ਉਹਨਾਂ ਚੋਂ ਡਿਪਰੈਸ਼ਨ ਇੱਕ ਹੈ ਇਸ ਤੋਂ ਬਿਨਾਂ ਐਂਗਜ਼ਾਇਟੀ ਡਿਸਆਰਡਰ ਸਕਿਜ਼ੋਫਰੇਨੀਆ ਬਾਈਪੋਲਰ ਕਈ ਇਸ ਤਰ੍ਹਾਂ ਦੀਆਂ ਦਿਮਾਗੀ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਲੱਛਣ ਵੀ ਡਿਪਰੈਸ਼ਨ ਨਾਲ ਮਿਲਦੇ ਜੁਲਦੇ ਹੁੰਦੇ ਹਨ ਪਰ ਉਹ ਡਾਕਟਰੀ ਜਾਂਚ ਕਰਕੇ ਚੈੱਕਅਪ ਕਰਕੇ ਵੀ ਡਿਸਟਿੰਗੁਇਸ਼ ਕੀਤਾ ਜਾ ਸਕਦਾ ਸੋ ਮੇਨ ਜੇ ਆਪਾਂ ਲੇਮਨ ਟਰਮਸ ਗੱਲ ਕਰੀਏ ਜਿੱਦਾਂ ਆਮ ਜਿਹੜੇ ਪੇਸ਼ੈਂਟ ਹਨ ਜਾਂ ਕਿਸੇ ਨੂੰ ਲੱਗਦਾ ਜਿਹਨੂੰ ਡਿਪਰੈਸ਼ਨ ਤਾਂ ਨਹੀਂ ਹੈ ਉੱਥੇ ਡਿਸਟਿੰਗੁਇਸ਼ ਕਰਨ ਦੀ ਲੋੜ ਹੈ ਕਿ ਉਹ ਨਾਰਮਲ ਡੇ ਟੂ ਡੇ ਲਾਈਫ ਦਾ ਸਟ੍ਰੈਸ ਹੈ ਜਾਂ ਉਹ ਡਿਪਰੈਸ਼ਨ ਦਾ ਰੂਪ ਲੈ ਰਿਹਾ ਤੇ ਜੇ ਡਿਪਰੈਸ਼ਨ ਦਾ ਰੂਪ ਲੈ ਰਿਹਾ ਫਿਰ ਉਹ ਵੀ ਡਾਕਟਰੀ ਜਾਂਚ ਕਰਾਉਣੀ ਚਾਹੀਦੀ ਕਿ ਡਿਪਰੈਸ਼ਨ ਹੈ ਐਂਗਜ਼ਾਇਟੀ ਡਿਸਆਰਡਰ ਹੈ ਜਾਂ ਮਿਲਦਾ ਜੁਲਦਾ ਕੋਈ ਹੋਰ ਬ੍ਰੇਨ ਦਾ ਡਿਗਰੇਡ ਡਿਜ਼ੀਜ਼ ਹੈ ਸੋ ਇਹ ਇੱਕ ਡਿਸਟਿੰਕਸ਼ਨ ਜ਼ਰੂਰੀ ਹੈ ਬਿਕੋਜ਼ ਜੇ ਨਾਰਮਲ ਡੇ ਟੂ ਡੇ ਸਟ੍ਰੈਸ ਹੈ ਤਾਂ ਉਹਦੇ ਸਿਰਫ ਆਪਣੀ ਲਾਈਫ ਸਟਾਈਲ ਨੂੰ ਥੋੜ੍ਹਾ ਜਿਹਾ ਬਦਲਣ ਦੀ ਲੋੜ ਹੁੰਦੀ ਹੈ ਜੇ ਉਹ ਡਿਪਰੈਸ਼ਨ ਬਣ ਚੁੱਕੇ ਆ ਫਿਰ ਉਹਨੂੰ ਲਾਈਫ ਸਟਾਈਲ ਚੇਂਜਿਸ ਦੇ ਨਾਲ ਨਾਲ ਇੱਕ ਪ੍ਰੋਪਰ ਮੈਡੀਕਲ ਟ੍ਰੀਟਮੈਂਟ ਦੀ ਵੀ ਲੋੜ ਹੈ
ਠੀਕ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਸੰਧੂ ਸਾਹਿਬ ਦੇ ਨਾਲ ਔਰ ਸੰਧੂ ਹਸਪੀਟਲ ਤੋਂ ਗੱਲਬਾਤ ਕਰ ਰਹੇ ਹਾਂ ਔਰ ਡਾਕਟਰ ਸੰਧੂ ਸਾਹਿਬ ਤੁਸੀਂ ਆਪਣੇ ਜਿਹੜਾ ਇੰਡੀਆ ਆਪਣਾ ਸੰਧੂ ਹਸਪੀਟਲ ਹੈ ਇੱਥੇ ਜੇ ਕੋਈ ਆਪਣਾ ਡਿਪਰੈਸ਼ਨ ਦਾ ਜਾਂ ਇਸ ਤਰ੍ਹਾਂ ਦੇ ਕੋਈ ਜਿਹੜੇ ਹੋਰ ਮੈਂਟਲ ਦੇ ਜਿਹੜੇ ਇਸ਼ੂਜ਼ ਹੋ ਜਾਂਦੇ ਨੇ ਸੋ ਜੇ ਕੋਈ ਉੱਥੇ ਕੋਈ ਤੁਹਾਡੀ ਕੋਈ ਮਦਦ ਲੈਣਾ ਚਾਹੇ ਤੇ ਤੁਸੀਂ ਕੀ ਆਪਸ਼ਨ ਉਹਨਾਂ ਕੋਲ ਅਵੇਲੇਬਲ ਨੇ ਟ੍ਰੀਟਮੈਂਟ ਵਾਸਤੇ ਖਾਸ ਕਰ ਡਾਕਟਰ ਸਾਹਿਬ ਜਿਹੜਾ ਦੱਸੋ ਸੰਧੂ ਹਸਪੀਟਲ ਤੇ ਡਿਪਰੈਸ਼ਨ ਨੂੰ ਟ੍ਰੀਟ ਕਰਨ ਦੇ ਆਪਸ਼ਨ ਕਿਹੜੇ ਕਿਹੜੇ ਹੈਗੇ ਤੁਹਾਡੇ ਕੋਲ ਉਹ ਦੱਸੋ
ਹਾਂਜੀ ਅਸੀਂ ਆਪਣੇ ਦੋਨੋਂ ਤਿੰਨ ਚਾਰ ਆਪਸ਼ਨ ਦਿੰਦੇ ਹਾਂ ਡਿਪਰੈਸ਼ਨ ਜਾਂ ਹੋਰ ਜਿਹੜੀਆਂ ਮੈਂਟਲ ਇਲਨੈਸਾਂ ਉਹਨਾਂ ਦੇ ਟ੍ਰੀਟਮੈਂਟ ਲਈ ਪਹਿਲਾਂ ਤਾਂ ਮੈਡੀਸਨ ਲੈਂਦੇ ਹਾਂ ਜਿਸ ਤਰ੍ਹਾਂ ਆਪਾਂ ਮੈਡੀਸਨ ਪ੍ਰਿਸਕ੍ਰਾਈਬ ਕਰਨੀ ਆ ਪੇਸ਼ੈਂਟ ਨੂੰ ਮੈਡੀਸਨ ਲੈਣੀ ਸਭ ਤੋਂ ਪਹਿਲਾਂ ਤਾਂ ਨੰਬਰ ਵਨ ਸਟੈਪ ਹੁੰਦਾ ਪੇਸ਼ੈਂਟ ਦੀ ਇਵੈਲੂਏਸ਼ਨ ਜਦੋਂ ਪੇਸ਼ੈਂਟ ਵੈਲੂ ਆਉਂਦਾ ਚਾਹੇ ਇੱਧਰੋਂ ਆ ਗਏ ਜਾਂ ਫੋਰਨ ਤੋਂ ਵੀ ਆਉਂਦੇ ਹਨ ਕੈਨੇਡਾ ਤੋਂ ਇੰਗਲੈਂਡ ਤੋਂ ਯੂਐਸ ਤੋਂ ਉਹਨਾਂ ਪੇਸ਼ੈਂਟ ਦਾ ਸਰਚ ਦੀ ਇਵੈਲੂਏਸ਼ਨ ਹੁੰਦੀ ਹੈ ਪੇਸ਼ੈਂਟ ਨਾਲ ਪਹਿਲਾਂ ਸਰਜਨ ਨਾਲ ਬੈਠ ਕੇ ਆਪਣੀ ਗੱਲ ਕਰੀ ਉਹਦੀ ਫੈਮਿਲੀ ਨੂੰ ਇੰਟਰਵਿਊ ਕਰੀਦਾ ਉਹਨਾਂ ਨਾਲ ਗੱਲ ਕਰੀਦੀ ਹੈ ਫਿਰ ਉਹਦਾ ਡਾਇਗਨੋਸ ਬਣਾ ਕੇ ਉਹਦੇ ਕੁਛ ਕਈ ਵਾਰੀ ਬਲੱਡ ਟੈਸਟ ਦੀ ਲੋੜ ਹੁੰਦੀ ਹੈ ਜਿਵੇਂ ਥਾਇਰੋਇਡ ਵਧੀਆ ਘਟਿਆ ਹੋਏ ਤਾਂ ਬਹੁਤ ਕਾਮਨਲੀ ਲੋਕੀ ਡਿਪਰੈਸ਼ਨ ਚਲੇ ਜਾਂਦੇ ਹਨ ਉਹ ਵੀ ਥਾਇਰੋਇਡ ਕਰੈਕਸ਼ਨ ਜ਼ਰੂਰੀ ਹੁੰਦੀ ਇੰਜੈਕਸ਼ਨ ਦੀ ਲੋੜ ਨਾ ਪੈਂਦੀ ਹੈ, ਸਰੀਅਰ ਰਹਿਣਾ ਪਵੇ, ਕਿਸੇ ਨੂੰ ਇਨਡੋਰ ਰੱਖਣਾ ਹੋਵੇ, ਐਡਮਿਟ ਕਰਕੇ ਕਿਸੇ ਲਈ ਜੇ ਜ਼ਿਆਦਾ ਵਧੀਆ ਵੱਡੇ ਪੇਸ਼ੈਂਟ ਉਹਦੀ ਵੀ ਲੋੜ ਪੈ ਸਕਦੀ ਹੁੰਦੀ ਡਾਕਟਰ ਕਰਕੇ ਟ੍ਰੀਟਮੈਂਟ ਦੀ। ਅਦਰਵਾਈਜ਼ ਕਾਮਨਲੀ ਜ਼ਿਆਦਾਤਰ ਘਰ ਲੈਣ ਵਾਲੀਆਂ ਮੈਡੀਸਨ ਹੁੰਦੀਆਂ ਹਨ, ਪਲੱਸ ਕਾਉਂਸਲਿੰਗ ਪੇਸ਼ੈਂਟ ਹੁੰਦੇ ਹਨ, ਉਹਦੇ ਲਈ ਆਪਣੇ ਅਲੱਗ ਕਾਉਂਸਲਰ ਆਉਂਦੇ ਹਨ, ਸਾਈਕੋਲੋਜਿਸਟ ਜਿਹੜੇ ਕਾਉਂਸਲਿੰਗ ਵਿੱਚ ਵੀ ਸਪੈਸ਼ਲਾਈਜ਼ ਹਨ, ਉਹ ਕਿਸ ਤਰ੍ਹਾਂ ਡਾਕਟਰੀ ਗਾਈਡੈਂਸ ਦੇ ਨਾਲ ਨਾਲ ਆਪਣੀ ਪੇਸ਼ੈਂਟ ਦੀ ਕਾਉਂਸਲਿੰਗ ਕੰਡਕਟ ਕਰਦੇ ਆ। ਇਸ ਤੋਂ ਬਿਨਾਂ ਇੱਕ RTMS ਮਸ਼ੀਨ ਹੁੰਦੀ ਹੈ, ਰੈਪੀਟੇਟਿਵ ਟ੍ਰਾਂਸਕ੍ਰੇਨੀਅਲ ਮੈਗਨੈਟਿਕ ਸਟਿਮੂਲੇਸ਼ਨ ਕਹਿੰਦੇ ਹਨ, RTMS ਕਾਮਨਲੀ ਨੂੰ ਕਿਹਾ ਜਾਂਦਾ, ਵਿੱਚ ਮੈਗਨੈਟਿਕ ਫੀਲਡ ਦੇ ਨਾਲ ਅੰਦਰੋਂ ਬ੍ਰੇਨ ਦੇ ਸੈਲਸ ਵਾਲ ਨਰਵਸ ਨੂੰ ਕਰੈਕਟ ਕੀਤਾ ਜਾਂਦਾ, ਜਿਹਦੇ ਨਾਲ ਜਿਹੜੀਆਂ ਕੈਮੀਕਲ ਚੇਂਜਿਸ ਬ੍ਰੇਨ ਦੇ ਸੈਲਸ ਆਉਣੀਆਂ ਹੁੰਦੀਆਂ ਡਿਪਰੈਸ਼ਨ ਦੇ ਵਿੱਚ, ਉਹਨੂੰ ਰੈਕਟੀਫਾਈ ਕੀਤਾ ਜਾਂਦਾ ਤੇ ਪੇਸ਼ੈਂਟ ਉਹਦੇ ਨਾਲ ਡਿਪਰੈਸ਼ਨ ਤੋਂ ਬਾਹਰ ਆਉਣ ਲੱਗ ਜਾਂਦਾ। ਸੋ ਉਹ ਕਿਹੜੇ ਟ੍ਰੀਟਮੈਂਟ ਆਪਸ਼ਨ ਪੇਸ਼ੈਂਟ ਲਈ ਸਹੀ ਹੈਗੀ ਹੈ, ਉਹ ਕੇਸ ਟੂ ਕੇਸ ਡਿਪੈਂਡ ਕਰਦਾ ਪੇਸ਼ੈਂਟ ਦੀ ਚੈੱਕਅਪ ਕਰਨ ਤੇ।
ਅੱਛਾ, ਇੱਕ ਚੀਜ਼ ਹੋਰ ਮੈਂ ਕਈ ਵਾਰੀ ਸੁਣਦਾ ਕਿ ਜੀ ਸਟ੍ਰੈਸ ਦੀ ਗੱਲ ਬੰਦੇ ਕੇ ਕਹਿੰਦੇ ਕਿ ਜੀ ਉਹ ਸਟ੍ਰੈਸ ਜਿਹੜਾ ਜੀ ਉਹ ਕੋਈ ਹੈ ਕੋਈ ਇੰਡੀਕੇਟਰ ਕੋਈ ਸਾਇੰਟੀਫਿਕਲੀ ਕੋਈ ਪ੍ਰੋਪਰ ਪ੍ਰੂਵਨ ਚੀਜ਼ ਕਿ ਜਿੱਦਾਂ ਬੰਦੇ ਦਾ ਬਲੱਡ ਪ੍ਰੈਸ਼ਰ ਨਾਪਿਆ ਜਾ ਸਕਦਾ ਹੈ, ਬੰਦੇ ਦੇ ਅੰਦਰ ਆਇਰਨ ਕਿੰਨਾ ਨਾਪਿਆ ਜਾ ਸਕਦਾ ਹੈ, ਜ਼ਿੰਕ ਕਿੰਨਾ ਨਾਪਿਆ ਜਾ ਸਕਦਾ ਹੈ, ਬੰਦੇ ਦੇ ਅੰਦਰ ਸ਼ੂਗਰ ਕਿੰਨੀ ਨਾਪੀ ਜਾ ਸਕਦੀ, ਕੀ ਸਟ੍ਰੈਸ ਬਾਰੇ ਵੀ ਇੱਦਾਂ ਦਾ ਕੋਈ ਕੋਈ ਗੈਜਟ ਬਣਿਆ ਹੈ, ਕੋਈ ਮੀਟਰ ਹੈ, ਕੋਈ ਟੈਸਟ ਹੈ ਜਿਹਦੇ ਨਾਲ ਨਾਪਿਆ ਜਾ ਸਕਦਾ ਕਿ ਜੀ ਸਟ੍ਰੈਸ ਵੱਧ ਹੈ ਬੰਦੇ ਦੇ ਅੰਦਰ ਘੱਟ ਹੈ ਜਾਂ ਕੀ ਹੈ, ਹੈ ਕੋਈ ਐਸਾ ਕਿ ਸਾਰਾ ਇਹ ਸਭ ਗੱਲਾਂ ਹੀ ਹੈ?
ਨਹੀਂ, ਇਸ ਤਰ੍ਹਾਂ ਦਾ ਇਹਦੇ ਚ ਹਲੇ ਜੋ ਇਕਵਿਪਮੈਂਟ ਬੇਸਡ ਆਪਾਂ ਕਹੀਏ ਕਿ ਸਕੈਨ ਜਾਂ ਮਸ਼ੀਨ ਬੇਸਡ, ਉਹ ਚੀਜ਼ ਨਹੀਂ ਹੈਗੀ। ਕੁਛ ਜਿਹੜੇ ਬਲੱਡ ਟੈਸਟ ਹੁੰਦੇ ਆ ਕੁਛ ਹੈਲਪ ਕਰਦੇ ਆ ਉਹਦੇ ਡਾਇਗਨੋਸਿਸ, ਪਰ ਐਗਜੈਕਟਲੀ ਵੀ ਡਿਪਰੈਸ਼ਨ ਹੈ ਜਾਂ ਨਹੀਂ ਹੈ ਉਹ ਬਲੱਡ ਟੈਸਟ ਨਹੀਂ ਆਉਂਦਾ। ਕੁਛ ਦਿਮਾਗੀ ਬਿਮਾਰੀਆਂ ਦੇ ਵਿੱਚ ਜਿਹੜਾ ਹੈ ਫਿਊਚਰ ਦੇ ਵਿੱਚ ਕੁਛ ਸਪੈਸ਼ਲ ਸਕੈਨ ਇਸ ਤਰ੍ਹਾਂ ਦੇ ਬਣ ਰਹੇ ਆ, ਦੇ ਆਰ ਨੋਟ ਕਾਮਨ ਜਾਂ ਰਿਸਰਚ ਲੈਵਲ ਤੇ ਹਲੇ ਹੈਗੇ, ਮਤਲਬ ਆਪਾਂ ਆਉਣ ਵਾਲੇ 10-20 ਸਾਲਾਂ ਤੱਕ ਸਰਚ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਕੁਛ ਸਪੈਸ਼ਲ ਸਕੈਨ ਆਉਣਗੇ ਜਿਨ੍ਹਾਂ ਦੇ ਨਾਲ ਆਪਾਂ ਕਰਕੇ ਬ੍ਰੇਨ ਤੋਂ ਦੱਸਿਆ ਜਾ ਸਕੇ ਕਿ ਬੰਦਾ ਡਿਪਰੈਸ਼ਨ ਚ ਹੈ ਔਰ ਕਿਹੜੇ ਟਾਈਪ ਦਾ ਡਿਪਰੈਸ਼ਨ ਹੈ, ਕਿਹੜੇ ਟਾਈਪ ਦੀ ਮੈਂਟਲ ਇਲਨੈਸ ਹੈ, ਉਹਦੇ ਵਿੱਚ ਉਹ ਕਾਫੀ ਡਾਇਗਨੋਸਟਿਕ ਹੋ ਸਕਦੇ। ਬਟ ਆਉਣ ਵਾਲੇ ਸਮੇਂ ਚ ਇਸ ਬਾਰੇ ਐਕਸਪੈਕਟ ਕੀਤਾ ਜਾ ਸਕਦਾ, ਨੋਟ ਐਸ ਨੋ। ਹਲੇ ਮੇਨ ਜਿਹੜੀ ਹੈ ਡਾਕਟਰੀ ਚੈੱਕਅਪ, ਜਿਸ ਤਰ੍ਹਾਂ ਜਿਹੜੀ ਸਾਈਕੈਟ੍ਰਿਸਟ ਦੀ ਟ੍ਰੇਨਿੰਗ ਹੁੰਦੀ ਹੈ MBA ਵਿੱਚ, ਇਹਦੇ ਵਿੱਚ ਇਹੀ ਸਾਰੀ ਟ੍ਰੇਨਿੰਗ ਹੁੰਦੀ ਕਿ ਅਸੀਂ ਪੇਸ਼ੈਂਟ ਗੱਲਬਾਤ ਕਰਕੇ ਇਹਦੇ ਲਾਈਫ ਸਟਾਈਲ ਉਹਦੀ ਡੇਲੀ ਲਿਵਿੰਗ ਫੈਮਿਲੀ ਇੰਟਰਵਿਊ ਕਰਕੇ ਪੇਸ਼ੈਂਟ ਇੰਟਰਵਿਊ ਕਰਕੇ ਡਾਇਗਨੋਸਿਸ ਤੇ ਪਹੁੰਚਿਆ ਜਾਂਦਾ। ਜਿੱਥੇ ਡਾਕਟਰ ਦੇ ਉੱਤੇ ਕੁਛ ਸਾਈਕੋਲੋਜੀ ਬੇਸਡ ਟੈਸਟ ਹੁੰਦੇ ਹਨ ਜਿਹਦੇ ਕੁਛ ਪ੍ਰੋਸੀਜਰ ਹੁੰਦੇ ਹਨ, ਉਹ ਪੇਸ਼ੈਂਟ ਦੀ ਫੀਲਿੰਗ ਬਾਰੇ, ਉਹਦੇ ਲਾਈਫ ਸਟਾਈਲ ਬਾਰੇ, ਉਹਦੇ ਡੇ ਟੂ ਡੇ ਲਿਵਿੰਗ ਬਾਰੇ ਬੜੇ ਲੰਬੇ ਕੁਛ ਕੁਐਸਚਨਰ ਬਣੇ ਹੁੰਦੇ ਆ, ਇੰਟਰਨੈਸ਼ਨਲੀ ਫੀਲਡ ਹੈਗੇ, ਤੇ ਉਹ ਕੁਐਸਚਨਰ ਨੂੰ ਆਨਸਰ ਸਿਲੈਕਟ ਕਰਕੇ ਫਿਰ ਉਹਨਾਂ ਨੂੰ ਕੰਪਿਊਟਰ ਐਨਾਲਿਸਿਸ ਹੁੰਦਾ, ਉਹਦੇ ਵਿੱਚੋਂ ਜਿਹੜਾ ਹੈ ਕਾਫੀ ਬ੍ਰੇਨ ਦੀਆਂ ਬਿਮਾਰੀਆਂ ਦੇ ਡਾਇਗਨੋਸ ਦੇ ਵਿੱਚ ਹੈਲਪ ਮਿਲਦੀ ਹੈ। ਬਟ ਜਿਹੜਾ ਹੈ ਸਿੰਗਲ ਸਕੈਨ ਜਾਂ ਇਸ ਤਰ੍ਹਾਂ ਦਾ, ਉਹ ਹਲੇ ਥਿੰਗ ਆਫ ਫਿਊਚਰ।
ਅੱਛਾ, ਫਿਰ ਨਾ ਕਈ ਬੰਦੇ ਜਿਨ੍ਹਾਂ ਨੂੰ ਇਹ ਡਿਪਰੈਸ਼ਨ ਵਗੈਰਾ ਲੱਗਦਾ ਕਿ ਉਹਨਾਂ ਨੂੰ ਹੋ ਗਿਆ, ਉਹ ਆਪਣੇ ਆਪ ਹੀ ਆਪਣਾ ਇਲਾਜ ਕਰਨ ਲੱਗ ਪੈਂਦੇ ਆ ਜਾਂ ਕੋਈ ਨਾਲ ਦੇ ਉਹਨਾਂ ਨੂੰ ਕਹਿ ਦਿੰਦੇ ਆ। ਦੋ ਤਿੰਨ ਚੀਜ਼ਾਂ ਬੜੀਆਂ ਕਾਮਨ ਨੇ, ਉਹਦੇ ਤੇ ਤੁਹਾਡੇ ਮੈਂ ਕਮੈਂਟ ਚਾਹਾਂਗਾ। ਇੱਕ ਤੇ ਬੰਦੇ ਕਈ ਸ਼ਰਾਬ ਪੀਣ ਲੱਗ ਪੈਂਦੇ, ਉਹ ਕਹਿੰਦੇ ਚਲੋ ਜੀ ਸ਼ਰਾਬ ਪੀਓ ਆਰਾਮ ਦੇ ਨਾਲ ਇਹਨਾਂ ਡਿਪਰੈਸ਼ਨ ਠੀਕ ਹੋ ਜਾਏਗਾ। ਹਾਂਜੀ, ਇਹਦੇ ਤੇ ਕਮੈਂਟ ਕਰੋ ਡਾਕਟਰ
ਸਾਹਿਬ। ਦਿਸ ਇਜ਼ ਕਾਮਨ, ਜਿਹੜਾ ਡਰਿੰਕ ਵਾਲਾ ਹੈਗਾ ਇਹ ਤਾਂ ਦੇਖਣ ਨੂੰ ਮਿਲਦਾ ਡਿਪਰੈਸ਼ਨ ਦਾ ਪੇਸ਼ੈਂਟ ਹੈ ਉਹਦਾ ਡਿਪਰੈਸ਼ਨ ਇਹ 100% ਡਾਕੂਮੈਂਟਡ ਹੈ ਸਾਇੰਟਿਫਿਕ ਫੈਕਟ ਹੈ ਕਿ ਜਿਹੜਾ ਡਰਿੰਕ ਹੈ ਉਹ ਇੱਕ ਲੈਵਲ ਤੋਂ ਜ਼ਿਆਦਾ ਖਾਸ ਕਰ ਡਰਿੰਕ ਡਿਪਰੈਸ਼ਨ ਓਵਰਸਿੰਗ ਕਰਦੀ ਹੈ। ਸਿਰਫ ਕੀ ਹੁੰਦਾ, ਜਿਹੜਾ ਪੇਸ਼ੈਂਟ ਡਿਪਰੈਸ਼ਨ ਚ ਹੈ ਉਹ ਜਿੰਨੀ ਦੇਰ ਪੀ ਲੈਂਦਾ 2-4 ਘੰਟੇ ਜਿਹੜਾ ਡਰਿੰਕ ਦਾ ਇੱਕ ਸਰੂਰ ਜਾਂ ਉਹਦਾ ਇੱਕ ਨਸ਼ਾ ਜਿਹਾ ਚੜਦਾ ਬ੍ਰੇਨ ਨੂੰ, ਜਿੰਨੀ ਦੇਰ ਅੰਦਰ ਉਹਦੇ ਲਿਕਵਿਡ ਦੇ ਇਨਫਲੂਐਂਸ ਦੇ ਅੰਦਰ ਰਹਿੰਦਾ ਹੈ, ਇੰਟੋਕਸੀਕੇਸ਼ਨ ਚ ਰਹਿੰਦਾ, ਉਨੀ ਦੇਰ ਉਹਨੂੰ ਉਹ ਸਿੰਪਟਮ ਮਹਿਸੂਸ ਨਹੀਂ ਹੁੰਦੇ। ਜਦੋਂ ਪੇਸ਼ੈਂਟ ਡਿਪਰੈਸ਼ਨ ਚ ਹੁੰਦਾ ਉਹਨੂੰ ਵੈਰੀ ਨੈਗੇਟਿਵ ਥਿੰਕਿੰਗ, ਉਦਾਸੀ ਆਉਣੀ, ਕੋਈ ਚੀਜ਼ ਚੰਗੀ ਨਹੀਂ ਲੱਗਣੀ, ਆਪਣੇ ਸ਼ੌਕ ਚ ਹੈਪੀਨੈਸ ਨਹੀਂ ਫੀਲ ਹੋਣੀ, ਹੌਸਲਾ ਨਹੀਂ ਆਉਣਾ, ਫਿਊਚਰ ਬਾਰੇ ਪੋਜ਼ਿਟਿਵ ਅਪਰੋਚ ਨਹੀਂ ਆਉਣੀ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਉਹਦਾ ਮਾਇੰਡ ਹੌਟ ਹੁੰਦਾ ਰਹਿੰਦਾ, ਬੈਠਾ ਬੈਠਾ ਪੇਸ਼ੈਂਟ ਨੈਗੇਟਿਵਿਟੀ ਨਾਲ ਘਿਰਿਆ ਰਹਿੰਦਾ। ਜਦੋਂ ਡਰਿੰਕ ਪੀ ਲੈਂਦੇ ਤੇ ਇੱਕ ਟੈਂਪਰਰੀ ਕੁਛ 2-3 ਘੰਟੇ ਲਈ ਉਹ ਚੀਜ਼ ਉਹਨਾਂ ਨੂੰ ਇਸ ਤਰ੍ਹਾਂ ਨਾਲ ਕਹਿ ਲਓ ਬ੍ਰੇਨ ਸੁੰਨ ਹੋ ਜਾਂਦਾ, ਨੰਬ ਹੋ ਜਾਂਦਾ, ਤਾਂ ਨੈਗੇਟਿਵ ਨਾਲ ਫੀਲ ਘੱਟ ਹੁੰਦੀ ਹੈ। ਬਟ ਅਗਰ ਡਿਪਰੈਸ਼ਨ ਵਾਲਾ ਪੇਸ਼ੈਂਟ ਡਰਿੰਕ ਕਰਦਾ ਰਹੇ ਤਾਂ ਉਹਦਾ ਗ੍ਰੈਜੂਅਲੀ ਡਿਪਰੈਸ਼ਨ ਹੋਰ ਵਧੀ ਜਾਂਦਾ, ਬਿਕੋਜ਼ ਜਿਹੜੀ ਡਰਿੰਕ ਹੈ ਉਹ ਅੰਦਰੋਂ ਜਿਹੜੇ ਬ੍ਰੇਨ ਦੇ ਸੈਲੂਲਰ ਲੈਵਲ ਤੇ ਜੋ ਕੈਮੀਕਲ ਚੇਂਜਿਸ ਹੁੰਦੀਆਂ ਹਨ ਜਿਹਦੇ ਕਰਕੇ ਪੇਸ਼ੈਂਟ ਡਿਪਰੈਸ਼ਨ ਕੀ ਆਉਂਦਾ, ਉਹਨੂੰ ਵਰਤਣ ਕਰਦੀ ਹੈ। ਜਿੰਨੀ ਜ਼ਿਆਦਾ ਬੰਦਾ ਡਰਿੰਕ ਪੀਏਗਾ ਉਹਨਾਂ ਡਿਪਰੈਸ਼ਨ ਹੋਰ ਵੱਧ ਜਾਂਦਾ। ਇੱਕ ਹੋਰ ਬੜਾ ਡਿਪਰੈਸ਼ਨ ਔਰ ਅਲਕੋਹਲ ਇੱਕ ਬੜਾ ਰਿਸਕੀ ਜਿਹਾ ਕੰਬੀਨੇਸ਼ਨ ਹੁੰਦੀ ਜਿਹਦੇ ਤੇ ਸੁਸਾਈਡੈਲਿਟੀ ਵੱਧ ਜਾਂਦੀ ਹੈ। ਜਿੰਨੇ ਵੀ ਡਿਪਰੈਸ਼ਨ ਦੇ ਪੇਸ਼ੈਂਟ ਸੁਸਾਈਡ ਅਟੈਂਪਟ ਕਰਦੇ ਆ ਜਾਂ ਸੁਸਾਈਡ ਕਰ ਲੈਂਦੇ ਆ ਉਹਨਾਂ ਚੋਂ ਬਹੁਤ ਮੈਜੋਰਿਟੀ ਜਿਹੜੀ ਹੈ ਮਤਲਬ ਇੱਕ ਮੈਜੋਰਿਟੀ ਤਾਂ ਨਹੀਂ ਬਟ ਕਾਫੀ ਵੱਡੀ ਪਰਸੈਂਟੇਜ ਵਿੱਚੋਂ ਉਹ ਹੁੰਦੀ ਹੈ ਜਿਹੜੀ ਅੰਡਰ ਇਫੈਕਟ ਆਫ ਅਲਕੋਹਲ ਕਰਦੇ ਆ। ਕਿਉਂਕਿ ਜਦੋਂ ਬੰਦਾ ਡਿਪਰੈਸ਼ਨ ਚ ਆ ਕਈ ਵਾਰੀ ਨੈਗੇਟਿਵ ਥਿੰਕਿੰਗ ਨਾਲ ਆ ਪੈਂਦੀ ਜਿਵੇਂ ਆਪਣੇ ਆਪ ਨੂੰ ਕੁਛ ਕਰ ਲਾਂ ਕੁਛ ਅੱਛਾ ਨਹੀਂ ਲੱਗਦਾ ਪੇਸ਼ੈਂਟ ਨੂੰ ਅੰਦਰੋਂ ਇੱਦਾਂ ਲੱਗਦਾ ਕਿ ਜ਼ਿੰਦਗੀ ਖਤਮ ਕਰ ਲਾਂ ਜਦੋਂ ਆਪਣੇ ਆਪ ਨੂੰ ਰੋਕ ਕੇ ਬੈਠਾ ਹੁੰਦਾ ਇਸ ਥੋਟ ਨੂੰ ਹਾਵੀ ਨਹੀਂ ਹੋਣ ਦੇ ਪਾਇਆ ਹੁੰਦਾ। ਜਦੋਂ ਸ਼ਰਾਬ ਪੀ ਲੈਂਦੇ ਆ ਡਰਿੰਕ ਕੀਤੀ ਹੁੰਦੀ ਹੈ ਤਾਂ ਇੱਕ ਡਿਸਇਨਹਿਬਿਸ਼ਨ ਹੋ ਜਾਂਦੀ ਹੈ ਜਿਹੜੀ ਇਨਹਿਬਿਸ਼ਨ ਆਪਣੇ ਆਪ ਨੂੰ ਰੋਕਣ ਦੀ ਕੈਪੇਬਿਲਿਟੀ ਹੈ ਉਹ ਘੱਟ ਜਾਂਦੀ ਹੈ। ਅਲਕੋਹਲ ਜਿਹੜਾ ਹੈ ਬੜੇ ਸਾਰੇ ਚੀਜ਼ ਅਦਰ ਟਾਈਮਸ ਜਿਹੜੀਆਂ ਹੈ ਉਹ ਅਨਫੋਰਚੁਨੇਟਲੀ ਹੋ ਜਾਂਦੀਆਂ ਸਪੈਸ਼ਲੀ ਡਿਪਰੈਸ਼ਨ ਦੇ ਪੇਸ਼ੈਂਟ ਵਿੱਚ।
ਜਿਹੜੀ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਕਈ ਵਾਰ ਬੰਦੇ ਸੋਚਦੇ ਆ ਵੀ ਆਪਣੇ ਆਪ ਨੂੰ ਕੁਛ ਕਰ ਲਵਾਂ ਜਾਂ ਆਪਣੀ ਲਾਈਫ ਤੱਕ ਖਤਮ ਕਰਨ ਦੇ ਐਕਸਟੈਂਟ ਤੱਕ ਲੁਕ ਜਾਂਦੇ ਨੇ ਤੇ ਇਹਨਾਂ ਮੈਂਟਲ ਹੈਲਥ ਦੇ ਇਸ਼ੂਜ਼ ਦੇ ਵਿੱਚ, ਤਾਂ ਉਹਨੂੰ ਉਹਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਕੋਈ ਕੀ ਤੁਹਾਡੇ ਹਸਪੀਟਲ ਦੇ ਵਿੱਚ ਉਹਦੀ ਕੋਈ ਹੈਲਪ ਹੋ ਸਕਦੀ ਹੈ ਜਾਂ ਅੱਜ ਦੀ ਸੋਸਾਇਟੀ 'ਚ ਕੋਈ ਹੈਲਪ ਹੋ ਸਕਦੀ ਹੈ ਇਸ ਮਾਮਲੇ 'ਚ ਵੀ?
ਹਾਂਜੀ ਹਾਂਜੀ ਬਿਲਕੁਲ। ਜਿਹੜਾ ਡਿਪਰੈਸ਼ਨ ਹੈ ਲੀਡਿੰਗ ਟੂ ਸੁਸਾਈਡੈਲਿਟੀ ਇਹ ਤਾਂ ਇੱਕ ਬੜਾ ਸਟਰੋਂਗ ਇੰਡੀਕੇਟਰ ਹੈ ਵੀ ਉਹਦੀ ਅਰਲੀਐਸਟ ਪੋਸੀਬਲ ਟ੍ਰੀਟਮੈਂਟ ਸ਼ੁਰੂ ਹੋਣੀ ਚਾਹੀਦੀ ਹੈ। ਉਸ ਸਭ ਤੋਂ ਜਲਦੀ ਜਿੰਨਾ ਵੀ ਅਰਲੀਐਸਟ ਹੋ ਸਕੇ ਮੈਡੀਕਲ ਟ੍ਰੀਟਮੈਂਟ ਪ੍ਰੋਪਰ ਸ਼ੁਰੂ ਕਰਨੀ ਹੁੰਦੀ ਹੈ। ਈਵਨ ਜਿਹੜੇ ਡਿਪਰੈਸ਼ਨ ਦੀ ਟੈਕਨੀਕਲੀ ਇਹਦੀਆਂ ਮੈਡੀਸਨ ਹਨ ਦਾ ਵੇ ਵੀ ਟ੍ਰੀਟ ਉਹਨੂੰ ਇੰਜੈਕਸ਼ਨ ਦੇਣਾ ਜਾਂ ਹੋਸਪਿਟਲਾਈਜ਼ ਕਰਨਾ ਉਹ ਜਿਹੜਾ ਨਾਰਮਲ ਡਿਪਰੈਸ਼ਨ ਦਾ ਪੇਸ਼ੈਂਟ ਹੈ ਜਿਹਨੂੰ ਮਾਈਲਡ ਮੋਡਰੇਟ ਡਿਪਰੈਸ਼ਨ ਹੈ ਉਹਦੇ ਲਈ ਡਿਫਰੈਂਟ ਹੁੰਦਾ। ਜਿਹੜਾ ਸਿਵੀਅਰ ਕੇਸਿਸ ਹਨ ਜਿਨ੍ਹਾਂ ਦੇ ਵਿੱਚ ਸੁਸਾਈਡਲ ਥੋਟਸ ਆਉਣ ਲੱਗ ਜਾਂਦੇ ਹਨ ਜਾਂ ਪੇਸ਼ੈਂਟ ਨੇ ਅਟੈਂਪਟ ਕੀਤੀ ਹੋਵੇ ਖਾਸਕਰ ਉਹਦਾ ਟ੍ਰੀਟਮੈਂਟ ਵੀ ਡਿਫਰੈਂਟ ਹੁੰਦਾ। ਉਹਦੇ ਲਈ ਕੁਛ ਅਲੱਗ ਮੈਡੀਸਨ ਹੁੰਦੀਆਂ ਹਨ ਜਿਹੜੀਆਂ ਸਪੈਸ਼ਲੀ ਸੁਸਾਈਡਲ ਥੋਟਸ ਨੂੰ ਘਟਾਉਂਦੀਆਂ ਹਨ। ਸੈਕਿੰਡ ਉਹਦੇ ਚ ਐਡਮਿਸ਼ਨ ਜ਼ਿਆਦਾ ਚਾਹੀਦੀ ਹੁੰਦੀ ਬਿਕੋਜ਼ ਐਡਮਿਸ਼ਨ ਦੇ ਨਾਲ ਕਪਲ ਆਫ ਡੇਅਰ ਚ ਪੇਸ਼ੈਂਟ ਕਰ ਜਾਂਦਾ ਵਾਈ ਜਿਹੜਾ ਹੈ ਸਿਰਫ ਮੈਡੀਸਨ ਲੈਣ ਦੇ ਨਾਲ ਟੇਕਸ ਅ ਕਪਲ ਆਫ ਵੀਕ ਉਹਦੇ ਚ ਆਪਾਂ ਟਾਈਮ ਬਾਏ ਕਰ ਸਕਦੇ ਵੀ ਹੌਲੀ ਹੌਲੀ ਕਰਕੇ ਇਲਾਜ ਕਰੀਏ ਤਾਂ ਹੁੰਦਾ ਕਿ ਜਿੰਨਾ ਛੇਤੀ ਪੇਸ਼ੈਂਟ ਨੂੰ ਚਾਹੇ ਇੰਜੈਕਸ਼ਨ ਦੀਏ ਚਾਹੇ ਦਵਾਈਆਂ ਦਈਏ ਨਾਲ ਕਾਉਂਸਲਿੰਗ ਕਰੀਏ ਉਹਦੇ ਨੂੰ ਅਰਲੀਐਸਟ ਕੋਸ਼ਿਸ਼ ਹੁੰਦੀ ਕਿ ਉਹਨੇ ਐਮਰਜੈਂਸੀ ਦੇ ਤੌਰ ਤੇ ਇੰਨਾ ਕੁ ਠੀਕ ਕਰ ਲਿਆ ਜਾਵੇ ਕਿ ਉਹਨੂੰ ਸੁਸਾਈਡਲ ਥੋਟ ਆਉਣੀ ਹਟ ਜਾਣ। ਬਾਕੀ ਖੁਸ਼ੀ ਆਉਣੀ, ਪੋਜ਼ਿਟਿਵ ਥਿੰਕਿੰਗ ਹੋਣੀ, ਮਨ ਲੱਗਣਾ, ਇਹ ਚੀਜ਼ਾਂ ਚਾਹੇ ਗ੍ਰੈਜੂਅਲੀ ਵੀ ਠੀਕ ਹੋਣ ਚੱਲ ਜਾਂਦਾ ਬਟ ਜਿਹੜਾ ਸੁਸਾਈਡਲ ਰਿਸਕ ਹੈ ਉਸ ਲੈਵਲ ਤੋਂ ਡਿਪਰੈਸ਼ਨ ਨੂੰ ਠੀਕ ਕਰਨਾ ਇੱਕ ਤਰ੍ਹਾਂ ਨਾਲ ਇੱਕ ਐਮਰਜੈਂਸੀ ਹੁੰਦੀ ਹੈ। ਬਿਕੋਜ਼ ਜੇ ਆਪਾਂ ਜਿਹੜੇ ਇੰਟਰਨੈਸ਼ਨਲ ਡਾਟਾ ਦੇਖੀਏ ਜਾਂ ਸਟੈਟਿਸਟਿਕਸ ਦੇਖੀਏ ਤਾਂ ਆਲਮੋਸਟ ਵਰਲਡ ਵਾਈਡ ਐਵਰੀ 3 seconds ਸੰਬਡੀ ਟ੍ਰਾਈਜ਼ ਟੂ ਕਮਿਟ ਸੁਸਾਈਡ ਐਂਡ ਐਵਰੀ 30 seconds ਸੰਬਡੀ ਡਾਈਜ਼ ਆਫ ਸੁਸਾਈਡ। ਸੋ ਬੇਸਿਕਲੀ ਸ਼ਾਰਟ ਕੀ ਵੀ ਆਪਾਂ ਅਸੈਸ ਕਰੀਏ ਤਾਂ ਜਿੰਨੀ ਦੇਰ ਆਪਾਂ ਫੋਨ ਤੇ ਗੱਲ ਕਰ ਰਹੇ ਹਾਂ ਇੰਨੀ ਦੇਰ ਚ ਵੀ ਅਨਫੋਰਚੁਨੇਟਲੀ ਕਿਤਨਾ ਕਿਤੇ ਕੋਈ ਨਾ ਕੋਈ ਬੰਦੇ ਨੇ ਆਪਣੀ ਜਾਨ ਕਈ ਬੰਦੇ ਨੇ ਸ਼ਾਇਦ ਇੰਨੀ ਦੇਰ ਚ ਆਪਣੀ ਜਾਨ ਜਿਹੜੀ ਹੈ ਉਹ ਦੁਬਾਰੀ ਹੋਣੀ ਬਿਕੋਜ਼ ਆਫ ਸੁਸਾਈਡ ਐਂਡ ਵਰਲਡ ਹੈਲਥ ਆਰਗੇਨਾਈਜੇਸ਼ਨ WHO ਦੇ ਬਾਰੇ ਬੜਾ ਸਟਰੋਂਗਲੀ ਕੇਸ ਕਹਿੰਦਾ ਕਿ ਸੁਸਾਈਡ ਇਜ਼ ਅ ਪ੍ਰੀਵੈਂਟੇਬਲ ਕੌਜ਼ ਆਫ ਡੈਥ ਕਿ ਇਸ ਤਰ੍ਹਾਂ ਦੀ ਡੈਥ ਹੈ ਜਿਹਨੂੰ ਬਚਾਇਆ ਜਾ ਸਕਦਾ। ਓਨਲੀ ਵੇ ਟੂ ਪ੍ਰੀਵੈਂਟ ਸੁਸਾਈਡ ਇਜ਼ ਅਰਲੀ ਰੈਕੋਗਨੀਸ਼ਨ ਆਫ ਡਿਪਰੈਸ਼ਨ ਐਂਡ ਅਰਲੀ ਟ੍ਰੀਟਮੈਂਟ ਯਾਨੀ ਜਿੰਨੀ ਛੇਤੀ ਆਪਾਂ ਡਿਪਰੈਸ਼ਨ ਦੀ ਪਕੜ ਕਰ ਲਈਏ ਤੇ ਉਹਦਾ ਛੇਤੀ ਇਲਾਜ ਕਰ ਦਈਏ ਉਹ ਉਹਦੇ ਨਾਲ ਹੀ ਕਈ ਜਾਨਾਂ ਵਰਲਡ ਵਾਈਡ ਕਈ ਜਾਨਾਂ ਕਹਿ ਲਓ ਬਚਾਈਆਂ ਜਾ ਸਕਦੀਆਂ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬੜੀ ਵਧੀਆ ਤੁਸੀਂ ਜਾਣਕਾਰੀ ਅੱਜ ਸ਼ੇਅਰ ਕੀਤੀ ਹੈ ਔਰ ਕੰਟੈਕਟ ਡਿਟੇਲ ਜ਼ਰੂਰ ਦੇ ਦਿਓ। ਅਸੀਂ ਡਾਕਟਰ ਸੰਧੂ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਹਾਂ ਸੰਧੂ ਹਸਪੀਟਲ ਤੋਂ, ਇਹਨਾਂ ਕੋਲ ਬੜੀ ਵਧੀਆ ਟੀਮ ਹੈ, ਖੁਦ ਵੀ ਉਹ ਲੀਡ ਕਰਦੇ ਨੇ ਉਸ ਟੀਮ ਨੂੰ ਡਾਕਟਰ ਸੰਧੂ ਸਾਹਿਬ। ਸਰ ਆਪਣੀ ਆਪਣਾ ਫੋਨ ਨੰਬਰ ਜ਼ਰੂਰ ਦਿਓ ਜੀ ਜਾਣ ਤੋਂ ਪਹਿਲਾਂ, ਕੰਟੈਕਟ ਡਿਟੇਲ ਪਲੀਜ਼।
ਹਾਂਜੀ, ਸੰਧੂ ਹਸਪੀਟਲ ਨਵਾਂ ਸ਼ਹਿਰ ਦਾ ਫੋਨ ਨੰਬਰ ਲੋਕਲ ਇੰਡੀਆ ਦਾ 01823222674 ਤੇ ਜਿਹੜੇ ਆਪਣੇ ਕੈਨੇਡੀਅਨ ਜਿਹੜੀ ਸਰੋਤੇ ਉਹਨਾਂ ਦੇ ਲਈ ਜਿਹੜੀ ਕੈਨੇਡੀਅਨ ਹੈਲਪਲਾਈਨ ਅਸੀਂ ਟੋਰਾਂਟੋ ਦੇ ਵਿੱਚ ਰੱਖੀ ਹੋਈ ਹੈ ਸਪੈਸ਼ਲੀ ਫੋਰ ਅਵਰ ਪੀਪਲ ਲਿਵਿੰਗ ਇਨ ਕੈਨੇਡੀਅਨ ਫੀਲਡ, ਉਹ ਹੈ ਸੰਧੂ ਹਸਪੀਟਲ ਨਵਾਂ ਸ਼ਹਿਰ ਦੀ ਕੈਨੇਡੀਅਨ ਹੈਲਪਲਾਈਨ ਦੈਟ ਇਜ਼ 647-714-6068। ਆਈ ਰਿਪੀਟ 647-514-6068। ਦਿਸ ਇਜ਼ ਦੀ ਕੈਨੇਡੀਅਨ ਹੈਲਪਲਾਈਨ ਨੰਬਰ ਆਫ ਸੰਧੂ ਹਸਪੀਟਲ ਨਵਾਂ ਸ਼ਹਿਰ।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦ ਬੈਸਟ।
ਥੈਂਕ ਯੂ
ਜੀ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 3 ਵੱਲ। ਪਰ ਹੁਣ ਅਸੀਂ ਗੱਲ ਕਰਦੇ ਹਾਂ ਇੱਕ ਨਵੀਂ ਰਿਪੋਰਟ ਜੋ ਬਾਹਰ ਆਈ ਹੈ ਜਿਸ ਦੁਨੀਆ ਭਰ ਦੇ ਵਿੱਚ ਜਿਹੜੇ 100 ਸਭ ਤੋਂ ਜ਼ਿਆਦਾ ਪੋਲੂਟਿਡ ਸ਼ਹਿਰ ਨੇ ਇਸ 100 ਦੇ ਵਿੱਚੋਂ ਅਸੀਂ ਦੱਸ ਦਈਏ ਕਿ ਲਗਭਗ ਸਾਰੇ ਦੇ ਸਾਰੇ ਸਿਰਫ ਇੱਕ ਨੂੰ ਸਿਟੀ ਨੂੰ ਅਸੀਂ ਛੱਡ ਦਈਏ ਤੇ ਲਗਭਗ ਸਾਰੇ ਏਸ਼ੀਆ ਦੇ ਵਿੱਚ ਸਥਿਤ ਨੇ ਔਰ ਇਹਦੇ ਵਿੱਚੋਂ ਜਿਹੜੇ ਏਸ਼ੀਆ ਦੇ ਵਿੱਚ ਸਥਿਤ ਨੇ ਜ਼ਿਆਦਾਤਰ ਉਹ 100 ਦੇ ਵਿੱਚੋਂ 83 ਸ਼ਹਿਰ ਜਿਹੜੇ ਨੇ ਵਾਸਟ ਮੈਜੋਰਟੀ ਜਿਹੜੀ ਆ ਇਕੱਲੇ ਇੰਡੀਆ ਦੇ ਵਿੱਚ ਹੀ ਹੈਗੇ ਨੇ। ਇਹ ਰਿਪੋਰਟ ਕਿਹਨੇ ਜਾਰੀ ਕੀਤੀ ਹੈ? ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਜਿਨ੍ਹਾਂ ਨੇ ਕਿ ਏਅਰ ਕੁਆਲਿਟੀ ਦੀਆਂ ਗਾਈਡਲਾਈਨਸ ਦਿੰਦੇ ਨੇ। ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜ਼ਿਆਦਾਤਰ ਜਿਹੜੀ ਏਅਰ ਕੁਆਲਿਟੀ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਖਰਾਬ ਹੈ ਔਰ ਖਾਸ ਕਰ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਕੰਟਰੀਜ਼ ਦੇ ਵਿੱਚ ਇਸ ਵੇਲੇ ਏਅਰ ਕੁਆਲਿਟੀ ਬਹੁਤ ਜ਼ਿਆਦਾ ਖਰਾਬ ਹੈ ਉਹਦੇ ਵਿੱਚ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਕੰਟਰੀਜ਼ ਦੇ ਵਿੱਚ ਏਅਰ ਕੁਆਲਿਟੀ ਬਹੁਤ ਜ਼ਿਆਦਾ ਖਰਾਬ ਹੈ। ਬੇਗੂਸਰਾਏ ਜਿਹੜਾ ਇੰਡੀਆ ਦੇ ਵਿੱਚ ਹੈ ਉਹਨੂੰ ਮੰਨਿਆ ਗਿਆ, ਬਿਹਾਰ ਦੇ ਵਿੱਚ ਅਸੀਂ ਦੱਸ ਦਈਏ ਕਿ ਉੱਥੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਪੋਲਿਊਟਿਡ ਸਿਟੀ ਹੈ ਤੇ ਬਿਹਾਰ ਦੇ ਵਿੱਚ ਬੇਗੂਸਰਾਏ ਹੈ। ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਹੋਰ ਜਿਹੜੇ ਸ਼ਹਿਰ ਹੈ ਜਿੱਦਾਂ ਗੁਹਾਟੀ ਇੰਡੀਆ ਆਸਾਮ ਦੇ ਵਿੱਚ ਹੈ ਇਹ ਸ਼ਹਿਰ, ਦਿੱਲੀ ਜਾਂ ਆਪਣੇ ਪੰਜਾਬ ਦੇ ਵਿੱਚ ਮੁੱਲਾਂਪੁਰ ਜਿਹੜਾ ਪੰਜਾਬ ਦੇ ਵਿੱਚ ਹੈ, ਇਹ ਸ਼ਹਿਰ ਜਿਹੜੀ ਏਅਰ ਕੁਆਲਿਟੀ ਹੈ ਉਹ ਸਭ ਤੋਂ ਜ਼ਿਆਦਾ ਖਰਾਬ ਜਿਹੜੀ ਹੈ ਉਹ ਦੇਖੀ ਗਈ ਹੈ। ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇ ਇੰਡੀਆ ਦੀ ਜਿਹੜੀ 1.4 ਬਿਲੀਅਨ ਪਾਪੂਲੇਸ਼ਨ ਹੈ ਉਹਦੇ ਵਿੱਚੋਂ ਲਗਭਗ 96% ਜਿਹੜੀ ਇਸ ਵੇਲੇ ਪਾਪੂਲੇਸ਼ਨ ਹੈ ਉਹਨਾਂ ਦੇ ਕੋਲ ਵਧੀਆ ਏਅਰ ਕੁਆਲਿਟੀ ਨਹੀਂ ਹੈ ਔਰ ਇਹ ਜਿਹੀ ਕੁਝ ਹਾਲਾਤ ਇੰਡੀਆ ਤੋਂ ਇਲਾਵਾ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਵਿੱਚ ਵੀ ਜਿਹੜੇ ਉਹ ਮੌਜੂਦ ਨੇ। ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈਗਾ ਕਿ ਲਾਹੌਰ ਜਿਹਦਾ ਕਿ ਦੁਨੀਆ ਦਾ ਸਭ ਤੋਂ ਪੰਜਵਾਂ ਸਭ ਤੋਂ ਜ਼ਿਆਦਾ ਪੋਲਿਊਟਿਡ ਸਿਟੀ ਹੈ, ਪੰਜਵੇਂ ਤੋਂ ਬਾਅਦ 6ਵਾਂ ਨੰਬਰ ਫਿਰ ਦਿੱਲੀ ਦਾ, ਫਿਰ ਆਪਣਾ ਬੰਗਲਾਦੇਸ਼ ਦੇ ਵਿੱਚ ਜਿਹੜਾ ਢਾਕਾ ਹੈ ਉਹ 24ਵੇਂ ਨੰਬਰ ਤੇ ਹੈ। ਸੋ ਇਹਨਾਂ ਤਿੰਨੇ ਹੀ ਕੰਟਰੀਜ਼ ਦੇ ਵਿੱਚ ਇੰਡੀਆ, ਪਾਕਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਇਸ ਰਿਪੋਰਟ ਦੇ ਮੁਤਾਬਿਕ ਪੋਲਿਊਸ਼ਨ ਬਹੁਤ ਜ਼ਿਆਦਾ ਹਾਇਰ ਲੈਵਲ ਤੇ ਹੈ। ਹੁਣ ਜ਼ਰਾ ਗੱਲ ਕਰ ਲੈਂਦੇ ਏਅਰ ਕੁਆਲਿਟੀ ਹੈਲਦੀ ਕਿੱਥੇ ਹੈਗਾ, ਵਧੀਆ ਕਿੱਥੇ ਆ, ਉਹਦੇ ਵਿੱਚ ਸਭ ਤੋਂ ਉੱਪਰ ਹੈ ਫਿਨਲੈਂਡ। ਫਿਨਲੈਂਡ ਤੋਂ ਬਾਅਦ ਵੀ ਫਿਨਲੈਂਡ ਦੀ ਏਅਰ ਕੁਆਲਿਟੀ ਸਭ ਤੋਂ ਵਧੀਆ ਹੈ, ਫਿਨਲੈਂਡ ਤੋਂ ਬਾਅਦ ਐਸਟੋਨੀਆ, ਫਿਰ ਪੋਰਟੋਰੀਕੋ, ਆਸਟ੍ਰੇਲੀਆ, ਨਿਊਜ਼ੀਲੈਂਡ, ਬਰਮੂਡਾ, ਗ੍ਰੈਨੇਡਾ, ਆਈਸਲੈਂਡ, ਮੌਰੀਸ਼ੀਅਸ ਔਰ ਫ੍ਰੈਂਚ ਪੋਲੀਸੀਆ, ਇਹ ਕੰਟਰੀਜ਼ ਉਹ ਨੇ ਜਿਨ੍ਹਾਂ ਦੀ ਕਿ ਏਅਰ ਕੁਆਲਿਟੀ ਜਿਹੜੀ ਹੈ ਉਹ ਕਾਫੀ ਵਧੀਆ ਦੱਸੀ ਗਈ ਹੈ। ਟੌਪ 10 ਕੰਟਰੀਜ਼ ਅਸੀਂ ਤੁਹਾਨੂੰ ਦੱਸ ਦਿੱਤੀਆਂ। ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਆਖਿਰਕਾਰ ਕੈਨੇਡਾ ਦੇ ਵਿੱਚ ਏਅਰ ਕੁਆਲਿਟੀ ਕਿਸ ਤਰ੍ਹਾਂ ਦੀ ਹੈ ਔਰ ਅੱਗੇ ਚੱਲ ਕੇ ਤੁਹਾਡੇ ਨਾਲ ਅਸੀਂ ਜ਼ਿਕਰ ਕਰਾਂਗੇ ਕਿ ਜਿਹੜੀ ਇੱਕ ਹੋਰ ਇਨਵਾਇਰਮੈਂਟ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਹੈਗੀ ਹੈ ਉਹਦਾ ਵੀ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਹੈ, ਲੇਕਿਨ ਟੌਪ 10 ਕੰਟਰੀਜ਼ ਔਰ ਇਹਦੇ ਬਾਰੇ ਇੱਕ ਡਿਟੇਲ ਰਿਪੋਰਟ ਜਿਹੜੀ ਹੈ ਉਹ ਅਸੀਂ ਤੁਹਾਡੇ ਲਈ ਜ਼ਰੂਰ ਸ਼ੇਅਰ ਕਰਾਂਗੇ। ਔਰ ਕੈਨੇਡਾ ਦੇ ਬਾਰੇ ਅਸੀਂ ਸੋਚਦੇ ਹਾਂ ਕਿ ਏਅਰ ਕੁਆਲਿਟੀ ਇੱਥੇ ਵਧੀਆ ਹੋਏਗੀ, ਲੇਕਿਨ ਇੱਥੇ ਠੀਕ ਹੈ, ਲੇਕਿਨ ਨਾਰਥ ਅਮਰੀਕਾ ਦੇ ਵਿੱਚ ਵੀ ਏਅਰ ਕੁਆਲਿਟੀ ਦੇ ਖਰਾਬ ਹੋਣ ਦਾ ਕਾਰਨ ਕੀ ਹੈ ਕਿ ਅਸੀਂ ਸਾਡੇ ਇੱਥੇ ਜਿਹੜੀਆਂ ਵਾਇਲਡ ਫਾਇਰ ਹੁੰਦੀਆਂ ਨੇ ਉਹਦੇ ਕਾਰਨ ਏਅਰ ਕੁਆਲਿਟੀ ਥੋੜੀ ਜਿਹੀ ਪਿੱਛੇ ਚਲੀ ਗਈ ਹੈ। ਕੈਨੇਡਾ ਟੌਪ 10 ਦੇ ਵਿੱਚ ਨਹੀਂ ਹੈਗਾ, ਬਟ ਐਟਲੀਸਟ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਕੈਨੇਡਾ ਦੇ ਵਿੱਚ ਜਿਹੜੇ ਜ਼ਿਆਦਾ ਪੋਲੂਟਿਡ ਸ਼ਹਿਰ ਹੈਗੇ ਨੇ ਉਹਨਾਂ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਗਾਈਡਲਾਈਨ ਦਿੱਤੀ ਹੈ ਕਿ ਸੁਧਾਰ ਦੀ ਸਾਨੂੰ ਵੀ ਜਿਹੜੀ ਹੈ ਉਹ ਜ਼ਰੂਰਤ ਹੈ। ਅਸੀਂ 14ਵੇਂ ਨੰਬਰ ਤੇ ਹੈਗੇ ਹਾਂ, 14th ਨੰਬਰ ਦੇ ਉੱਤੇ ਹੈਗੇ ਹਾਂ ਔਰ ਸਾਡੇ ਇੱਥੇ ਵੀ ਸ਼ਹਿਰਾਂ ਨੂੰ ਔਰ ਅਮਰੀਕਾ ਦੇ ਵਿੱਚ ਵੀ ਜਿਹੜੇ ਸ਼ਹਿਰਾਂ ਨੂੰ ਹੋਰ ਜ਼ਿਆਦਾ ਸੁਧਾਰ ਦੀ ਜ਼ਰੂਰਤ ਹੈ ਔਰ ਜਿਨ੍ਹਾਂ ਦੀ ਕੁਆਲਿਟੀ ਠੀਕ ਨਹੀਂ ਹੈ ਉਹਦੇ ਵਿੱਚ ਫੋਰਟ ਮੈਕਮਰੀ ਔਰ ਪੀਸ ਰਿਵਰ ਐਲਬਰਟਾ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਨਾਮ ਜਿਹੜੇ ਨੇ ਉਹ ਆਏ ਨੇ। ਬਾਅਦ ਅਸੀਂ ਗੱਲ ਕਰਦੇ ਹਾਂ ਇੱਕ ਹੋਰ ਰਿਪੋਰਟ ਜਿਹੜੀ ਯੂਨਾਈਟਿਡ ਨੇਸ਼ਨਸ ਨੇ ਜਾਰੀ ਕੀਤੀ ਹੈ। ਯੂਨਾਈਟਿਡ ਨੇਸ਼ਨਸ ਨੇ ਕਿਹਾ ਹੈਗਾ ਉਹਨਾਂ ਨੇ ਰੈੱਡ ਅਲਰਟ ਜਾਰੀ ਕੀਤਾ। ਯੂਨਾਈਟਿਡ ਨੇਸ਼ਨਸ ਨੇ ਰੈੱਡ ਅਲਰਟ ਕਿਉਂ ਜਾਰੀ ਕੀਤਾ? ਯੂਨਾਈਟਿਡ ਨੇਸ਼ਨਸ ਦਾ ਕਹਿਣਾ ਹੈਗਾ ਕਿ ਜਿਹੜੀ ਧਰਤੀ ਹੈ, ਪਲੈਨਟ ਹੈ, ਇਟਸ ਔਨ ਦਾ ਬ੍ਰਿੰਕ, ਕਿਉਂਕਿ ਇਸ ਵੇਲੇ ਜਿਸ ਤੇਜ਼ੀ ਦੇ ਨਾਲ ਜਿਹੜੀ ਗ੍ਰੀਨ ਹਾਊਸ ਗੈਸਿਸ ਅਸੀਂ ਰਿਲੀਜ਼ ਕਰ ਰਹੇ ਹਾਂ, ਸਾਡੇ ਲੈਂਡ ਵਾਟਰ ਦਾ ਜਿਹੜਾ ਟੈਂਪਰੇਚਰ ਬੜੀ ਤੇਜ਼ੀ ਨਾਲ ਵਧ ਰਿਹਾ, ਸਾਡੇ ਗਲੇਸ਼ੀਅਰ ਜਿਹੜੇ ਨੇ ਉਹ ਮੈਲਟ ਹੋ ਰਹੇ ਨੇ, ਜਿਹੜੀ ਸਮੁੰਦਰ ਦੇ ਵਿੱਚ ਆਈਸ ਹੈਗੀ ਉਹ ਵੀ ਬੜੀ ਤੇਜ਼ੀ ਨਾਲ ਮੈਲਟ ਹੋ ਰਹੀ ਹੈ ਔਰ ਕਲਾਈਮੇਟ ਚੇਂਜ ਜਿਹੜਾ ਬੜੀ ਤੇਜ਼ੀ ਦੇ ਨਾਲ ਹੋ ਰਿਹਾ। ਇਹਦੀ ਡਿਟੇਲ ਰਿਪੋਰਟ ਜਿਹੜੀ ਆ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ WMO ਉਹਨਾਂ ਨੇ ਆਪਣੀ ਐਨੂਅਲ ਸਟੇਟ ਆਫ ਦਾ ਕਲਾਈਮੇਟ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2023 ਵੈਸੇ ਤਾਂ ਪਹਿਲਾਂ ਹੀ ਰਿਪੋਰਟ ਆਈ ਗਿਆ ਸੀ ਪਰ ਅੱਜ WMO ਨੇ ਵੀ ਇਹਨੂੰ ਕਨਫਰਮ ਕਰ ਦਿੱਤਾ ਕਿ 2023 ਵਾਜ ਦਾ ਹੋਟੈਸਟ ਈਅਰ ਐਵਰ ਰਿਕਾਰਡਡ। ਔਰ ਇਕੱਲਾ 2023 ਨਹੀਂ ਹੈ, ਜੇ ਅਸੀਂ ਜਨਵਰੀ ਫਰਵਰੀ ਵੀ ਦੇਖੀਏ ਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਠੰਡ ਜਿਹੜੀ ਹੈ ਉਹ ਨਜ਼ਰ ਨਹੀਂ ਆਈ। ਸੋ ਜੇ ਜਲਦੀ ਕੁਝ ਕਦਮ ਨਹੀਂ ਚੱਕੇ ਗਏ ਤੇ ਇਹਦੇ ਨਾਲ ਬਹੁਤ ਜ਼ਿਆਦਾ ਗੰਭੀਰ ਨੁਕਸਾਨ ਆਲਰੇਡੀ ਹੋ ਰਹੇ ਨੇ। ਕਲਾਈਮੇਟ ਚੇਂਜ ਦਾ ਜਿਹੜਾ ਕ੍ਰਾਈਸਿਸ ਹੈ ਇਹਦੇ ਨਾਲ ਹੀਟ ਵੇਵਸ ਅਸੀਂ ਦੇਖ ਰਹੇ ਹਾਂ, ਫਲੱਡਸ ਆ ਰਹੇ ਨੇ, ਕਿਤੇ ਡਰਾਟ ਹੋ ਰਹੇ ਨੇ, ਵਾਈਲਡ ਫਾਇਰਸ ਅਸੀਂ ਦੇਖ ਰਹੇ ਹਾਂ, ਟ੍ਰੋਪਿਕਲ ਸਾਈਕਲੋਨਸ ਅਸੀਂ ਸਾਰਾ ਕੁਝ ਦੇਖ ਰਹੇ ਹਾਂ। ਸੋ ਇਹ ਹੋਰ ਜ਼ਿਆਦਾ ਆਉਣ ਵਾਲੇ ਸਮੇਂ 'ਚ ਵਧੇਗਾ ਜੇ ਅਸੀਂ ਇਹਦੇ ਬਾਰੇ ਤੇਜ਼ੀ ਦੇ ਨਾਲ ਕੰਮ ਨਹੀਂ ਕੀਤਾ। ਟਰੰਪ ਸਾਹਿਬ ਵੱਲ ਰੁਕ ਕਰਦੇ ਹੈਗੇ ਆ। ਡੋਨਲਡ ਟਰੰਪ ਸਾਹਿਬ ਦੇ ਜਿਹੜਾ ਤਾਜ਼ਾ ਇੱਕ ਫਰਾਡ ਟ੍ਰਾਇਲ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ 464 ਮਿਲੀਅਨ ਡਾਲਰ 464 ਮਿਲੀਅਨ ਡਾਲਰ ਦਾ ਉਹਨਾਂ ਨੂੰ ਜੁਰਮਾਨਾ ਜਿਹੜਾ ਉਹ ਕੀਤਾ ਗਿਆ ਔਰ ਰੋਜ਼ਾਨਾ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਉਹ ਉਹਨਾਂ ਨੂੰ ਬਤੌਰ ਫਾਈਨ ਜਿਹੜਾ ਉਹ ਦੇਣਾ ਪੈ ਰਿਹਾ ਕਿਉਂਕਿ ਇੰਟਰਸਟ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਣਾ ਪੈ ਰਿਹਾ ਹੁਣ ਕੋਸ਼ਿਸ਼ ਕੀਤੀ ਜਾ ਰਹੀ ਸੀ ਟਰੰਪ ਸਾਹਿਬ ਦੁਆਰਾ ਕਿ ਇੱਕ ਬੌਂਡ ਜਿਹੜਾ ਉਹ ਬੌਂਡ ਗਾਰੰਟੀ ਜਿਹੜੀ ਆ ਉਹ ਕਿਸੇ ਤਰ੍ਹਾਂ ਫਾਈਂਡ ਆਊਟ ਕੀਤੀ ਜਾਵੇ ਕਿਉਂਕਿ 460 ਮਿਲੀਅਨ ਡਾਲਰ ਇੰਨਾ ਪੈਸਾ ਤੇ ਕੈਸ਼ ਜਿਹੜਾ ਉਹ ਕਿਸੇ ਕੋਲ ਨਹੀਂ ਹੁੰਦਾ ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ 100 ਮਿਲੀਅਨ ਦਾ ਬੌਂਡ ਜੇ ਉਹ ਫਰਨਿਸ਼ ਕਰ ਦੇਣ ਤੇ ਅਦਾਲਤ ਨੇ ਇਹਨੂੰ ਮਨਾ ਕਰ ਦਿੱਤਾ ਮਾਮਲਾ ਕੀ ਹੈਗਾ ਨਿਊਯਾਰਕ ਦੇ ਇਸ ਸਿਵਲ ਫਰਾਡ ਕੇਸ ਦਾ ਮਾਮਲਾ ਜਿਹਦੇ ਵਿੱਚ ਕਿ ਉਹਨਾਂ ਨੂੰ ਇੰਨਾ ਪੈਸਾ ਭਰਨਾ ਪਿਆ ਉਹਨਾਂ ਦੇ ਉੱਤੇ ਇਹ ਮਾਮਲਾ ਬਣਾਇਆ ਗਿਆ ਸੀਗਾ ਡੋਨਲਡ ਟਰੰਪ ਸਾਹਿਬ ਦੇ ਉੱਤੇ ਕਿ ਉਹਨਾਂ ਨੇ ਜਿਹੜੇ ਆਪਣੇ ਐਸੈਟਸ ਨੇ ਉਹ ਵਧਾ ਚੜਾ ਕੇ ਦੱਸੇ ਸੀਗੇ ਔਰ ਉਹਦੇ ਜ਼ਰੀਏ ਉਹਨਾਂ ਨੇ ਬੈਂਕ ਤੋਂ ਫਾਈਨੈਂਸਿੰਗ ਕਰਾ ਲਈ ਸੀਗੀ ਜਿਹਦੇ ਕਾਰਨ ਕਿ ਫਰਾਡ ਦਾ ਮਾਮਲਾ ਉਹਨਾਂ ਦੇ ਖਿਲਾਫ਼ ਜਿਹੜਾ ਉਹ ਬਣਿਆ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਹੁਣ ਉਹ ਜਿਹੜਾ ਇੱਕ ਬੌਂਡ ਫਰਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਲਾਇਰਸ ਨੇ ਕਿਹਾ ਹੈਗਾ ਕਿ 464 ਮਿਲੀਅਨ ਡਾਲਰ ਦੀ ਗਾਰੰਟੀ ਜਿਹੜੀ ਹੈ ਉਹ ਨਹੀਂ ਕਰਵਾ ਸਕੇ ਸੋ ਉਹਨਾਂ ਨੂੰ ਪੈਸਾ ਦੇਣਾ ਪਏਗਾ ਕਿੰਨੇ ਕੁ ਪੈਸੇ ਹੈਗੇ ਨੇ ਡੋਨਲਡ ਟਰੰਪ ਸਾਹਿਬ ਕੋਲ ਐਗਜੈਕਟ ਤੇ ਨਹੀਂ ਪਤਾ ਬਟ ਇੱਕ ਅਨੁਮਾਨ ਦੇ ਮੁਤਾਬਿਕ ਮੰਨਿਆ ਜਾ ਰਿਹਾ ਕਿ ਇਸ ਵੇਲੇ ਡੋਨਲਡ ਟਰੰਪ ਸਾਹਿਬ ਦੀ ਜਿਹੜੀ ਨੈਟਵਰਥ ਆ ਉਹ 3 ਬਿਲੀਅਨ ਡਾਲਰ ਮੰਨੀ ਜਾ ਰਹੀ ਹੈ 3 ਬਿਲੀਅਨ ਡਾਲਰ ਸੋ ਜੇ 3 ਬਿਲੀਅਨ ਡਾਲਰ ਹੈ ਤਾਂ ਫਿਰ 464 ਮਿਲੀਅਨ ਤਾਂ ਦੇ ਸਕਦੇ ਨੇ ਪਰ ਉਹ ਜ਼ਿਆਦਾਤਰ ਐਸੈਟ ਦੇ ਵਿੱਚ ਹੈਗੇ ਆ ਉਹਨਾਂ ਕੋਲ ਆਪਣੇ ਰਿਸੋਰਟਸ ਨੇ ਹੋਟਲਸ ਨੇ ਇਸ ਤਰ੍ਹਾਂ ਦੇ ਐਸੈਟ ਨੇ ਸੋ ਜੇ ਪੈਸਾ ਉਹਨਾਂ ਨੇ ਦੇਣਾ ਤੇ ਫਿਰ ਉਹਨਾਂ ਨੂੰ ਆਪਣੇ ਐਸੈਟ ਜਿਹੜੇ ਨੇ ਉਹ ਵੇਚਣੇ ਪੈਣਗੇ ਇਹਦੇ ਨਾਲ ਉਹਨਾਂ ਨੂੰ ਦਿੱਕਤਾਂ ਆ ਸਕਦੀਆਂ ਨੇ ਮੰਨਿਆ ਜਾ ਰਿਹਾ ਕਿ ਬੈਂਕ ਦੇ ਵਿੱਚ ਵੀ 400-500 ਮਿਲੀਅਨ ਕੈਸ਼ ਵੀ ਪਿਆ ਇਹ ਵੀ ਆ ਪਰ ਉਹ ਖਰਚੇ ਪੂਰੇ ਕਰਨ ਲਈ ਬਹੁਤ ਸਾਰੇ ਖਰਚੇ ਜਿਹੜੇ ਨੇ ਉਹਨਾਂ ਨੇ ਪੂਰੇ ਕਰਨੇ ਨੇ ਇਸ ਕਾਰਨ ਇਹ ਪੈਸਾ ਜਿਹੜਾ ਉਹਨਾਂ ਦਾ ਪਿਆ ਜੀ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਸਾਡੇ ਸਪੌਂਸਰ ਜਿਹੜੇ ਨੇ ਉਹ ਵੀ ਇੰਤਜ਼ਾਰ ਕਰ ਰਹੇ ਨੇ ਔਰ ਕਾਲਸ ਵੀ ਅਸੀਂ ਤੁਹਾਡੀਆਂ ਜਿਹੜੀਆਂ ਨੇ ਉਹ ਜ਼ਰੂਰ ਲਵਾਂਗੇ ਜੀ ਸਾਡੇ ਨਾਲ ਇਸ ਵੇਲੇ ਵਿਸ਼ੇਸ਼ ਜੀ ਜੁੜ ਚੁੱਕੇ ਨੇ ਮਾਰਨ ਟਾਇਲਸ ਐਂਡ ਸਟੋਨ ਤੋਂ ਵਿਸ਼ੇਸ਼ ਜੀ ਕੀ ਹਾਲ ਹੈ ਸਰ ਆਪਕਾ ਕੈਸੇ ਆਪ
ਬਹੁਤ ਅੱਛਾ ਆਪ ਕੈਸੇ ਹੈ
ਸਰ ਬਹੁਤ ਅੱਛੇ ਵੈਰੀ ਗੁੱਡ ਔਰ ਮੌਸਮ ਖੁੱਲ ਰਿਹਾ ਜੀ ਔਰ ਮੈਂ ਆਮ ਸ਼ੋਰ ਕਿ ਬਹੁਤ ਸਾਰੇ ਲੋਕ ਪਲਾਨ ਕਰ ਰਹੇ ਨੇ ਆਪਣੀ ਕਿਚਨ ਨੂੰ ਹੋਰ ਜ਼ਿਆਦਾ ਖੂਬਸੂਰਤ ਕਰਨ ਦਾ ਇਫ ਯੂ ਵਾਂਟ ਦੈਟ ਵਾਉ ਫੈਕਟਰ ਇਨ ਯੋਰ ਕਿਚਨ ਦੈਨ ਮਾਇਰਨ ਇਜ਼ ਯੋਰ ਆਨਸਰ ਜੇ ਤੁਸੀਂ ਜਾਣਦੇ ਹੋ ਕਿ ਬਾਥਰੂਮ ਦੇ ਵਿੱਚ ਰੈਨੋਵੇਸ਼ਨ ਕਰਨੀ ਹੈ ਵਾਉ ਫੈਕਟਰ ਦੈਨ ਵਾਂਸ ਅਗੇਨ ਵੈਰ ਇਟ ਕਮਸ ਟੂ ਲਗਜ਼ਰੀ ਜਦੋਂ ਗੱਲ ਆਏ ਲਗਜ਼ਰੀ ਦੇ ਘਰ ਦੇ ਵਿੱਚ ਲਗਜ਼ਰੀ ਦ ਵਾਉ ਫੈਕਟਰ ਮਾਇਰਨ ਇਜ਼ ਯੋਰ ਆਨਸਰ ਜੀ ਸਰ ਮੈਂ ਚਾਹੂੰਗਾ ਕਿ ਪਹਿਲੇ ਆਪ ਮੇਰਾ ਇੱਕ ਸਵਾਲ ਵੀ ਹੋਗਾ ਔਰ ਪਹਿਲੇ ਆਪ ਆਪਣੀ ਸਰਵਿਸਿਸ ਕੇ ਬਾਰੇ ਮੇਂ ਜ਼ਰੂਰ ਬਤਾਏ ਜੀ
ਮਾਇਰਨ ਥਾਈਲੈਂਡ ਸਟੋਨ ਮਿਸਿਸਾਗਾ ਐਂਡ ਓਕਵਿਲ ਕੇ ਬਾਰਡਰ ਪੇ ਲੋਕੇਟਡ ਹੈ ਹਮਾਰਾ ਐਡਰੈਸ ਹੈ 3345 ਲੈਡ ਰੋਡ ਯੂਨਿਟ 4 ਮਿਸਿਸਾਗਾ ਇੰਟਰਸੈਕਸ਼ਨ ਹੈ ਡੰਡਾਸ ਐਂਡ 403 ਤੋ ਹਮਾਰੇ ਪਾਸ ਯਹਾਂ ਪੇ ਬਹੁਤ ਯੂਨੀਕ ਖੂਬਸੂਰਤ ਐਂਡ ਡਿਫਰੈਂਟ ਟਾਈਪ ਕੀ ਪੋਰਸਲਿਨ ਟਾਇਲਸ ਪੋਰਸਲਿਨ ਸਲੈਬਸ from all over Europe, from Asia, from South America, and from North America available hain. So porcelain tiles and slabs from all over the world. Uske alawa hamare paas kai sari design services bhi available hain. Hamare paas in-house designers hain, as well as hamare saath kai sare designers jude hue hain, jo aapki zaruraton ko samajh sakte hain. ਐਂਡ ਆਪਕੀ ਜ਼ਰੂਰਤੋਂ ਕੇ ਹਿਸਾਬ ਸੇ ਆਪਕੀ ਸਪੇਸ ਆਪਕਾ ਕਿਚਨ ਹੋ ਬਾਥਰੂਮ ਹੋ ਆਫਿਸ ਹੋ ਯਾ ਰੈਸਟੋਰਾਂ ਹੋ ਉਸਕੋ ਯੂਨੀਕ ਐਂਡ ਡਿਫਰੈਂਟ ਬਣਾ ਸਕਤੇ ਹੈ ਹਮ ਕਾਫੀ ਸਾਰੇ ਆਪਕੇ ਲਈ ਕਾਊਂਟਰ ਟੋਪਸ ਵੀ ਬਣਾਤੇ ਹੈ ਫਰੋਮ ਯੋਰ ਐਂਟਰੀ ਲੈਵਲ ਬੇਸਮੈਂਟ ਕਾਊਂਟਰ ਟੋਪਸ ਟੂ ਹਾਈ ਐਂਡ ਯੂਨੀਕ ਨੈਚੁਰਲ ਸਟੋਨ ਕਾਊਂਟਰ ਟੋਪਸ ਸੋ ਕੁਆਰਟਜ਼ ਪੋਰਸਲਿਨ ਐਂਡ ਨੈਚੁਰਲ ਸਟੋਨ ਕੇ ਹਮ ਕਾਫੀ ਸਾਰੇ ਕਾਊਂਟਰ ਟੋਪਸ ਵੀ ਕਰਤੇ ਹੈ ਐਂਡ ਹਮ ਸਭ ਕੋ ਇਨਵਾਈਟ ਕਰਤੇ ਹੈ ਕਿ ਇੱਕ ਬਾਰ ਆਪ ਕੋਈ ਵੀ ਰੈਨੋਵੇਸ਼ਨ ਕਰਨੇ ਜਾਏ ਉਸਕੇ ਪਹਿਲੇ ਹਮਾਰੇ ਪਾਸ ਇੱਕ ਚੱਕਰ ਲਗਾਏ ਹਮਸੇ ਮਿਲੇ ਕਮ ਸੇ ਕਮ ਆਈਡੀਆਜ਼ ਲੇਕਰ ਜਾਏ ਔਰ ਇੱਕ ਬੜੀ ਅੱਛੀ ਟੇਸਟੀ ਐਸਪ੍ਰੈਸੋ ਕਾਫੀ ਪੀ ਕੇ ਜਾਏ ਸੋ ਦੈਟਸ ਮਾਇਰਨ ਥਾਈਲੈਂਡ ਸਟੋਨ ਆਪਕੀ ਕੋਈ ਵੀ ਰੈਨੋਵੇਸ਼ਨ ਕਾ ਫਸਟ ਸਟੋਪ ਹਮ ਯਹਾਂ ਪੇ ਆਪਸੇ ਮਿਲੇਂਗੇ ਅੰਡਰਸਟੈਂਡ ਕਰੇਂਗੇ ਆਪਕੀ ਜ਼ਰੂਰਤੇ ਐਂਡ ਯੂਨੀਕ ਡਿਫਰੈਂਟ ਐਂਡ ਲਗਜ਼ੂਰੀਅਸ ਸਪੇਸ ਕੋ ਕੰਪਲੀਟ ਕਰੇਂਗੇ ਦੈਟਸ 905-608-9047 ਮਾਇਰਨ ਥਾਈਲੈਂਡ ਸਟੋਨ ਐਂਡ ਮੈਂ ਸਭ ਕੋ ਇੱਕ ਬਾਰ ਔਰ ਇਨਵਾਈਟ ਕਰਨਾ ਚਾਹੂੰਗਾ ਹਮਾਰੇ ਸ਼ੋਰੂਮ ਪੇ
ਠੀਕ ਹੈ ਸਰ ਥੈਂਕ ਯੂ ਸੋ ਮਚ ਜੀ ਔਰ ਮੈਂ ਇੱਥੇ ਫਿਰ ਦੱਸਵਾਂ ਮਾਇਰਨ ਟਾਇਲਸ ਐਂਡ ਸਟੋਨ ਜਦੋਂ ਵਾਓ ਫੈਕਟਰ ਤੁਸੀਂ ਲੈ ਕੇ ਆਉਣਾ ਤੇ ਲਗਜ਼ਰੀ ਦੀ ਗੱਲ ਹੋਵੇ ਤੇ ਆਲਵੇਜ਼ ਰਿਮੈਂਬਰ ਮਾਇਰਨ ਆਸ਼ੀਸ਼ ਜੀ ਅੱਜ ਬਾਤ ਕਰ ਲੈਂਦੇ ਹੈ ਕਿ ਬਹੁਤ ਵਾਰ ਹਮ ਸੋਚਤੇ ਹੈ ਕਿ ਚਲੋ ਜੀ ਕੋਸਟ ਕਟਿੰਗ ਕਰ ਲਈਏ ਥੋੜੇ ਘੱਟ ਪੈਸੇ ਲੱਗ ਜਾਣ ਤੇ ਐਂਟਰੀ ਲੈਵਲ ਟਾਇਲਸ ਅਸੀਂ ਲਗਾ ਦਈਏ, ਬਟ ਕਦੇ ਥੋੜੀ ਜਿਹੀ ਹਾਈ ਐਂਡ ਟਾਇਲਸ ਅਸੀਂ ਲਗਾ ਲੈਂਦੇ ਹਾਂ, ਉਹਦੇ ਨਾਲ ਸਾਨੂੰ ਲੱਗਦਾ ਹੈ ਜੋ ਅਸੀਂ ਗੱਲ ਕਰਦੇ ਹਾਂ ਹਮੇਸ਼ਾ ਮਾਇਰੋਨ ਦੇ ਨਾਲ, ਇਹ ਦਾ ਵਾਓ ਫੈਕਟਰ। ਸੋ ਕੈਨ ਯੂ ਐਕਸਪਲੇਨ ਅਸ ਕਿ ਇਹਦੇ ਚ ਫਰਕ ਕੀ ਹੈ, ਵਟ ਇਜ਼ ਦ ਡਿਫਰੈਂਸ, ਜਿਹੜੀ ਕੋਸਟ ਦੇ ਵਿੱਚ ਮੇਨਲੀ ਕੋਸਟ ਵੀ ਦੱਸੋ ਔਰ ਬਾਅਦ ਦੇ ਵਿੱਚ ਜਿਹੜੀ ਆਊਟਪੁੱਟ ਹੈ ਉਹ ਕਿੱਦਾਂ ਦੀ ਨਿਕਲੇਗੀ, ਕਿ ਅਸੀਂ ਐਂਟਰੀ ਲੈਵਲ ਟਾਇਲਸ ਲਗਾਉਣੀ ਹੈ ਜਾਂ ਹਾਈ ਐਂਡ ਟਾਇਲ ਲਗਾਉਣੀ ਹੈ। ਜੀ
ਐਬਸੋਲੂਟਲੀ ਆਪਕੋ ਇਨਵਾਈਟ ਕਰਨਾ ਚਾਹੂੰਗਾ ਐਂਡ ਬੋਲਣਾ, ਆਪਕੇ ਬਾਥਰੂਮ ਕਾ ਐਗਜ਼ਾਮਪਲ ਦੇਣਾ ਚਾਹੂੰਗਾ। ਆਪਕੇ ਬਾਥਰੂਮ ਮੇਂ ਟਿਪਿਕਲੀ 120 to 150 ਸਕੁਆਰ ਫੀਟ ਟਾਇਲੇ ਲਗਤੀ ਹੈ। ਆਪਕੇ ਬਾਕੀ ਸਾਰੇ ਕੋਸਟ ਟਾਇਲੋ ਕੇ ਅਲਾਵਾ ਆਪ ਲੇਕਰ ਚਲੇ ਇੰਸਟੋਲੇਸ਼ਨ ਕਾ, ਵਾਰੰਟੀ ਕਾ, ਟਬ ਕਾ, ਬਾਕੀ ਪਲੰਬਿੰਗ ਫਿਕਸਚਰਸ ਕਾ, ਇਨ ਸਾਰੇ ਚੀਜ਼ੋ ਕਾ ਕੋਸਟ ਸੇਮ ਰਹਿਤਾ ਹੈ। ਅਗਰ ਆਪ ਬਸ ਆਪਣੀ ਟਾਇਲੇ ਐਂਟਰੀ ਲੈਵਲ ਟਾਇਲ ਜੋ ਆਪਕੀ ਆਤੀ ਹੈ 2 to $3 ਸਕੁਆਰ ਫੁੱਟ ਕੀ, ਸੇ ਆਪ ਮੂਵ ਕਰਤੇ ਹੈ ਟੂ ਹਾਇਰ ਐਂਡ ਲਗਜ਼ੂਰੀਅਸ ਯੂਰੋਪੀਅਨ ਟਾਇਲੇ ਜੋ ਆਪਕੀ ਜਾਤੀ ਹੈ 8 to $12 ਸਕੁਆਰ ਫੁੱਟ ਕੇ, ਆਪਕੋ ਜ਼ਮੀਨ ਆਸਮਾਨ ਕਾ ਫਰਕ ਦਿਲਾ ਦੇਤੀ ਹੈ। ਐਂਡ 120 ਸਕੁਆਰ ਫੁੱਟ ਸੇ 150 ਸਕੁਆਰ ਫੁੱਟ ਕਾ ਮਤਲਬ ਹੁਆ ਕਿ ਪ੍ਰਾਈਸ ਡਿਫਰੈਂਸ ਐਂਟਰੀ ਲੈਵਲ ਵਰਸਿਸ ਹਾਇਰ ਐਂਡ ਟਾਇਲਸ ਕਾ ਪੂਰੇ ਬਾਥਰੂਮ ਮੇਂ $800 ਸੇ $1,000 ਕਾ ਫਰਕ। ਆਪ ਆਲਰੇਡੀ 12 to 20 thousand ਕੇ ਬੀਚ ਮੇਂ ਖਰਚ ਰਹੇ ਹੋਤੇ ਹੈ ਆਪਣੇ ਬਾਥਰੂਮ ਕੋ ਰੈਨੋਵੇਟ ਕਰਨੇ ਕੇ ਲਿਏ। ਉਸਕੀ ਵਜਹ ਸੇ ਮੈਂ ਹਮੇਸ਼ਾ ਰੇਕਮੈਂਡ ਕਰਤਾ ਹੂੰ, ਇੱਕ ਬਾਰ ਆਪ ਜ਼ਰੂਰ ਥੋੜੀ ਸੀ ਹਾਇਰ ਐਂਡ ਟਾਇਲਸ ਵੀ ਦੇਖੇ, ਇਟਾਲੀਅਨ ਐਂਡ ਸਪੈਨਿਸ਼ ਟਾਇਲਸ ਦੇਖੇ, ਕਿਉਂਕਿ ਜੋ ਫਿਨਿਸ਼ ਆਤੀ ਹੈ ਉਨਕੀ ਵਰਸਿਸ ਚਾਈਨੀਜ਼ ਐਂਡ ਇੰਡੀਅਨ ਟਾਇਲਸ ਏਕਦਮ ਫਰਕ ਪੜਤਾ ਹੈ। ਆਪਕੇ ਏਸ਼ੀਅਨ ਟਾਇਲਸ ਜੋ ਹੋਤੀ ਹੈ ਉਨਮੇ 2, 3 or 4 ਫੇਸਿਸ ਯੂਜਲੀ ਹੋਤੇ ਹੈ ਟਾਇਲੋ ਕੇ, ਐਂਡ ਯੂਰੋਪੀਅਨ ਟਾਇਲੋ ਮੇਂ ਨੈਚੁਰਲ ਲੁਕ ਦੇਣੇ ਕੇ ਲਈ 8, 10, 12, 16 ਫੇਸਿਸ ਹੋਤੇ ਹੈ ਸੇਮ ਟਾਇਲੋ ਕੇ। ਤੋ ਵੀ ਇੱਕ ਛੋਟੀ ਸੀ ਚੀਜ਼ ਆਪਕੀ ਸਪੇਸ ਕੋ ਵਾਓ ਸੇ ਸੁਪਰ ਵਾਓ ਐਂਡ ਅਮੇਜ਼ਿੰਗ ਪੇ ਲੈ ਜਾਤੀ ਹੈ। ਤੋ ਹਮੇਸ਼ਾ ਮੈਂ ਰੇਕਮੈਂਡ ਕਰਤਾ ਹੂੰ, ਕੋਈ ਵੀ ਰੈਨੋਵੇਸ਼ਨ ਕਰਨੇ ਕੇ ਪਹਿਲੇ ਡੋਂਟ ਗੋ ਫਾਰ ਦ ਲੋਐਸਟ ਪ੍ਰਾਈਸਡ ਪ੍ਰੋਡਕਟ, ਜ਼ਰੂਰ ਇੱਕ ਬਾਰ ਦੇਖੇ ਕਿ ਡਿਫਰੈਂਸ ਕਿਤਨਾ ਪੜਤਾ ਹੈ ਲੋਅਰ ਐਂਡ ਸੇ ਏਕਦਮ ਹਾਈ ਐਂਡ ਤੇ ਜਾਣੇ ਕੇ ਲਿਏ, ਐਂਡ ਮਿਡਲ ਮੇਂ ਵੀ ਕਾਫੀ ਆਪਸ਼ਨਸ ਹੋਤੀ ਹੈ। ਸੋ $500 to $1,000 ਕਾ ਫਰਕ ਕੇ ਸਾਥ ਆਪ ਆਪਣੇ ਬਾਥਰੂਮ ਕੇ ਏਕਦਮ ਯੂਨੀਕ ਡਿਫਰੈਂਟ ਐਂਡ ਵਾਓ ਫੀਚਰ ਕਰ ਸਕਤੇ ਹੈ। ਸੋ ਮੈਂ ਹਮੇਸ਼ਾ ਰੇਕਮੈਂਡ ਕਰੂੰਗਾ, ਇੱਕ ਬਾਰ ਆਪ ਜ਼ਰੂਰ ਆਏ ਹਮਾਰੇ ਪਾਸ, ਦੇਖੇ ਕਿ ਹਮ ਆਪਕੀ ਸਪੇਸ ਕੋ ਏਕਦਮ ਅਲਗ ਕੈਸੇ ਕਰ ਸਕਤੇ ਹੈ ਐਂਡ ਵੋ ਵਾਓ ਕੈਸੇ ਲਾ ਸਕਤੇ ਹੈ। ਥੈਂਕ ਯੂ ਯੁਧਵੀਰ ਜੀ।
ਠੀਕ ਹੈ ਜੀ, ਔਰ ਥੈਂਕ ਯੂ ਸੋ ਮਚ ਜੀ। ਮੈਂ ਵੀ ਇਹੀ ਗੱਲ ਤੁਹਾਨੂੰ ਕਹਿਣਾ ਚਾਹਾਂਗਾ ਕਿ ਮਾਇਰੋਨ ਟਾਇਲਸ ਐਂਡ ਸਟੋਨ ਇਹਨਾਂ ਕੋਲ ਡਿਜ਼ਾਇਨਰਸ ਅਵੇਲੇਬਲ ਨੇ, ਵਿਸ਼ੇਸ਼ ਜੀ ਦੇ ਨਾਲ ਜਾ ਕੇ ਮੁਲਾਕਾਤ ਕਰੋ। ਇੱਕ ਵਾਰ ਜਦੋਂ ਵੀ ਤੁਸੀਂ ਘਰ ਦੇ ਵਿੱਚ ਤੁਸੀਂ ਕਿਚਨ ਚੇਂਜ ਕਰਨ ਬਾਰੇ ਸੋਚ ਰਹੇ ਹੋ, ਤੁਸੀਂ ਆਪਣਾ ਬਾਥਰੂਮ ਦੇ ਵਿੱਚ ਕੋਈ ਚੇਂਜਸ ਕਰਨ ਬਾਰੇ ਸੋਚ ਰਹੇ ਹੋ, ਇੱਕ ਵਾਰ ਤੁਸੀਂ ਮਾਇਰੋਨ ਟਾਇਲਸ ਐਂਡ ਸਟੋਨ ਜ਼ਰੂਰ ਚੱਕਰ ਲਗਾਉਣਾ ਹੈ। ਜੇ ਤੁਸੀਂ ਨਵਾਂ ਘਰ ਬਣਵਾ ਰਹੇ ਹੋ, ਅੱਜ ਕੱਲ੍ਹ ਆਪਣੇ ਬੰਦੇ ਕਾਫੀ ਸਾਰੇ ਕਸਟਮ ਮੇਡ ਹੋਮਸ ਵੀ ਬਣਵਾ ਰਹੇ ਨੇ, ਜਾਂ ਤੁਸੀਂ ਆਪਣੇ ਆਫਿਸ ਦੇ ਵਿੱਚ ਕੋਈ ਵਧੀਆ ਰੈਨੋਵੇਸ਼ਨ ਕਰਾ ਰਹੇ ਹੋ, ਖਾਸ ਕਰ ਬਾਥਰੂਮ ਦੀ, ਦੈਨ ਵਿਜ਼ਿਟ ਮਾਇਰੋਨ ਟਾਇਲਸ ਐਂਡ ਸਟੋਨ। ਸਰ ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਜਾਣੇ ਸੇ ਪਹਿਲੇ ਫੋਨ ਨੰਬਰ, ਮੇਜਰ ਇੰਟਰਸੈਕਸ਼ਨ ਐਂਡ ਐਡਰੈਸ ਜੀ।
ਐਬਸੋਲੂਟਲੀ ਯਤਵੀਰ ਜੀ, ਥੈਂਕ ਯੂ ਸੋ ਮਚ। ਮਾਈ ਫੋਨ ਨੰਬਰ ਹੈ 9056089047, ਮਾਇਰੋਨ ਟਾਇਲ ਐਂਡ ਸਟੋਨ, closest intersection Dundas and 403 at the border of Oakville and Mississauga, and our address at 3345 Laird Road, Unit 4, Mississauga. So thank you so much for listening to me, and I invite each and every one of you to our showroom, and hame zarur bataye ki aap hamare paas Yadvir ji and Y Media ki team ke through aa rahe hain, taki hum aapke liye thoda sa aur kuch kar sake. Thank you so much, Yadvir ji. Have a great day.
You too, sir. Have a wonderful day. Thank you so much. Bahut bahut shukriya, sir. Thank you.
Thank you, sir.
Thank you ji. Assi vadange agli call wal. Haan ji, Kawaljeet Minhas sahab. Kawaljeet Minhas sahab, tusi aunde ho.
Haan ji, sat sri akaal, Yadvir ji. Te thank you tuhanu time dein da.
Hun sat sri akaal ji,
gall hoi aa gayi na. Te hun assi pollution de hisab de naal kinve number te haan assi. Te assi hun 10 saal da Modi sahab da kyon na BJP da record puchhiye ki kita ki aa. ਤੁਹਾਡੇ ਕੋਲ ਪਲੇਨ ਲੈਣ ਲਈ ਪੈਸੇ ਹੈਗੇ ਆ, ਸੈਂਟਰਲ ਵਿਸਤਾ ਬਣਾਉਣ ਦੇ ਲਈ ਸਾਡੇ ਕੋਲ 1 crore ਰੁਪਇਆ ਹੈਗਾ, 1,000 crore ਦੇ ਵਿੱਚ, ਫਿਰ ਉਲਟੇ ਇਲੈਕਟ੍ਰਿਕ ਬੌਂਡ ਜਿਹੜੇ ਤੁਸੀਂ ਉਹਨਾਂ ਵਿੱਚ ਦੇਖੋ ਪੈਸੇ ਦਾ ਕੀ ਹਿਸਾਬ ਕਿਤਾਬ ਹੋ ਰਿਹਾ ਸਾਰਾ ਕੁਛ। ਹਾਂਜੀ, ਤੇ ਇਸੇ ਕਰਕੇ ਤਾਂ ਅਸੀਂ ਕਹਿੰਦੇ ਹਾਂ ਵੀ ਚੇਂਜ ਆਵੇ, ਪਰ ਆ ਕਿੱਧਰ ਨੂੰ ਰਹੀ ਆ ਉਹ, ਦੁਨੀਆਂ ਨੂੰ ਬੜਾ ਕੁਝ ਦਿਖਾਇਆ ਜਾ ਰਿਹਾ, ਅਸੀਂ ਵਿਸ਼ਵ ਗੁਰੂ ਬਣ ਗਏ ਜੀ, ਅਸੀਂ ਇੱਥੇ ਇਨਕਰੇਬਲ ਇੰਡੀਆ ਬਣਾਤਾ, ਫਿਰ 7 ਸਮਾਰਟ ਸਿਟੀ ਬਣਾਉਣੇ ਸੀ। ਸ਼ੁਰੂਆਤ ਬਹੁਤ ਵਧੀਆ ਹੋਈ ਸੀ, ਮੈਂ ਵੀ ਉਸ ਟਾਈਮ ਫੈਨ ਸੀਗਾ, ਪਰ ਬਾਅਦ ਦੇ ਵਿੱਚ ਸਾਡੇ ਕੋਲ ਨਿਕਲਿਆ ਕੁਛ ਨੀ। ਹਾਂਜੀ, ਕਿੱਥੇ ਕੀ ਕਰੀਏ, ਹੁਣ ਮੰਦਰ ਵੀ ਬਣਾਤਾ, ਮੈਂ ਕਹਿੰਦਾ ਮੰਦਰ ਬਣਾਉਣਾ ਚਾਹੀਦਾ, ਠੀਕ ਆ, ਪਰ ਉੱਥੇ ਤੁਸੀਂ ਦੇਖ ਲਓ ਮੋਦੀ ਸਾਹਿਬ ਤੋਂ ਇਲਾਵਾ ਤਾਂ ਲੱਲਾ ਜੀ ਦੇ ਦਰਸ਼ਨ ਹੀ ਨੀ ਹੋਏ, ਸਿਰਫ ਉਹਨਾਂ ਦੇ ਜੀਦੇ ਸੀਗੇ। ਇਸ ਵੇਲੇ ਤੁਸੀਂ ਆਪਣੇ ਆਪ ਹੀ ਸਾਡੇ 10 ਸਾਲ ਦਾ ਰਿਕਾਰਡ ਆ ਗਿਆ। ਚਲੋ ਵਰਲਡ ਜਿਹੜੀ ਹੈਲਥ ਵਾਲੇ ਬੰਦੇ ਇਹੀ ਕਹਿ ਦਿੰਦੇ ਵੀ ਠੀਕ ਆ ਜੀ, ਇੰਡੀਆ ਦੇ ਵਿੱਚ ਪਿਛਲੇ 10 ਸਾਲਾਂ ਵਿੱਚ 5% ਦੀ ਗਿਰਾਵਟ ਆਈ ਆ, ਮੰਨਿਆ ਦੇ ਮੋਦੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜੀ, ਆਪਣੇ ਸੂਟ ਬੂਟ ਪਾਉਣ ਦੇ ਨਾਲ ਨਾਲ ਲੋਕਾਂ ਦਾ ਵੀ ਖਿਆਲ ਰੱਖਿਆ ਤੇ ਇਨਵਾਇਰਮੈਂਟ ਦਾ ਵੀ ਖਿਆਲ ਰੱਖਿਆ। ਤੇ ਉਦੋਂ ਬਾਅਦ ਸਹਿਮਤ ਮੇਰਾ ਪੁਆਇੰਟ ਇੱਥੇ ਕੈਨੇਡਾ ਵੱਲ ਹੈ, ਜਿਹੜਾ ਹੁਣ ਕਾਰਬਨ ਟੈਕਸ ਫੇਰ ਵਧਾਇਆ ਜਾ ਰਿਹਾ, ਪਰ ਜਿਹੜਾ ਪਹਿਲਾਂ ਵਧਾਇਆ ਗਿਆ ਸੀ ਕੀ ਉਹ ਪੈਸੇ ਸਹੀ ਜਗ੍ਹਾ ਲੱਗੇ ਵੀ ਆ ਕਿ ਨਹੀਂ, ਇਹਨਾਂ ਨੇ ਨੈਟੋ ਦੇ ਦੀ ਜਿਹੜੀਆਂ ਆਪਣੀਆਂ ਇਹਨਾਂ ਨੇ ਕਮੇਟੀਆਂ ਜਾਂ ਆਪਣੀਆਂ ਜਿਹੜੀਆਂ ਪਾਰਟੀਆਂ ਬਣਾਈਆਂ ਗੁੱਟ ਬਣਾਏ ਆ, ਉਹਦੇ ਹਿਸਾਬ ਨਾਲ ਪੈਸਾ ਵੰਡੀ ਜਾ ਰਿਹਾ ਲੋਕਾਂ ਦੇ ਆਪਣੇ ਲੜਾਈਆਂ ਕਰਵਾ ਕੇ। ਉਹਦੇ ਵਿੱਚ NDP ਨੇ ਲਿਬਰਲ ਦਾ 2 ਵਾਰੀ ਜਾਂ 1 ਵਾਰੀ ਜਦੋਂ ਵੀ ਇਹਨਾਂ ਨੇ ਹੈਲਪ ਕੀਤੀ ਆ ਕਿ NDP ਦੇ ਨਾਲ ਮਿਲਦੇ ਨਾਲ ਸਾਨੂੰ ਕੋਈ ਕੈਡਾ ਨੂੰ ਕੋਈ ਫਾਇਦਾ ਹੋਇਆ, ਜਿਹੜੀਆਂ ਅਸੀਂ 500 ਮਿਲੀਅਨ ਦੇ ਉੱਤੇ ਦੁਬਾਰਾ ਇਲੈਕਸ਼ਨਾਂ ਦੀਆਂ ਪਿੱਛੇ ਹੋਈਆਂ ਖਰਚ ਕੀਤਾ। ਉਹਦੇ ਵਿੱਚ ਇਹ ਸਾਰੇ ਜਿਹੜੇ ਬੰਦੇ ਆ ਹੁਣ ਗਰਾਉਂਡ ਦੇ ਉੱਤੇ ਕੰਮ ਸ਼ੁਰੂ ਹੋ ਗਿਆ, ਮੈਂ ਵੀ ਕਿਤੇ ਗਿਆ ਸੀਗਾ ਉੱਥੇ, ਬੁਲਾਇਆ ਤਾਂ ਉੱਥੇ ਪਤਾ ਹੀ ਨਹੀਂ ਹੈ ਕਿਸੇ ਨੂੰ, ਹਾਂਜੀ ਵੀ ਕੀ ਹੈ ਜੀ, ਮੈਨੂੰ ਸਿਰਫ ਭੇਜੋ ਤੁਸੀਂ ਉੱਥੇ।